ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਸਾਦ ਸੇਵਕ ਸੇਵ ਕਰੈ ਸਭ ਤੇਰੀ ਜਿਨ ਸ਼ਬਦ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚ ਹੋ ਆਪ ਗਵਾਇਆ ਸੇਵਕ ਸੇਵ ਕਰੈ ਸਭ ਤੇਰੀ ਜਿਨ ਸ਼ਬਦ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚ ਹੋ ਆਪ ਗਵਾਇਆ ਅਨਦਿਨ ਗੁਣ ਗਾਵਹਿ ਨਿਤ ਸਾਚੇ ਗੁਰ ਕਾ ਸ਼ਬਦ ਸੁਹਾਇਆ ਹਮ ਬਾਰਕ ਸਰਣ ਤੁਮਾਰੀ ਏਕ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ ਮੇਰੇ ਠਾਕੁਰ ਹਮ ਬਾਰਕ ਸਰਣ ਤੁਮਾਰੀ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਗੁਰੂ ਪਿਆਰੇ ਸਤ ਸੰਗੀ ਦੂਰੋਂ ਨੇੜਿਓਂ ਚੱਲ ਕਰਕੇ ਚਵਰ ਛਤਰ ਤਖਤ ਦੇ ਮਾਲਕ ਮੀਰਾਨ ਮੀਰ ਪੀਰਾਨ ਪੀਰ ਸਰਵਰੇ ਕਾਇਨਾਤ ਕੁਨ ਆਲਮ ਦੇ ਸਾਂਝੇ ਸੁਲਤਾਨ ਦੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਕਾਫੀ ਲੰਮੇਰੇ ਸਮੇਂ ਤੋਂ ਲੈ ਕਰਕੇ ਇਕੱਤਰ ਹੋ ਬੈਠੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਅਤੇ ਅੰਮ੍ਰਿਤ ਸਰੋਵਰ ਦੇ ਆਪ ਜੀ ਨੇ ਇਸ਼ਨਾਨ ਕੀਤੇ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ੇ ਉਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਆਪਾਂ ਰੋਜ਼ਾਨਾ ਹੀ ਸਾਰੇ ਸੰਗਤੀ ਰੂਪ ਦੇ ਅੰਦਰ ਜੁੜ ਕਰਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਸ਼੍ਰਵਣ ਕਰਦੇ ਹਾਂ। ਅੱਜ ਦਾ ਵੀ ਜੋ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਉਸ ਦੀ ਵਿਚਾਰ ਰਲ ਮਿਲ ਕਰਕੇ ਸਾਂਝੀ ਕਰਨੀ ਹੈ। ਗੁਰਬਾਣੀ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਅੱਜ ਦਾ ਪਾਵਨ ਪਵਿੱਤਰ ਜੋ ਦਿਹਾੜਾ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ 1713 ਬਿਕਰਮੀ ਸਾਵਣ ਬਦੀ ਨੌਵੀਂ ਨੂੰ ਮਾਤਾ ਕ੍ਰਿਸ਼ਨ ਕੌਰ ਜੀ ਦੀ ਪਾਵਨ ਕੁੱਖ ਤੋਂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਗ੍ਰਹਿ ਵਿਖੇ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਅੰਮ੍ਰਿਤ ਵੇਲੇ ਪ੍ਰਗਟ ਹੋਇਆ। ਆਪ ਜੀ ਦੇ ਵੱਡੇ ਭਰਾਤਾ ਬਾਬਾ ਰਾਮ ਰਾਏ ਜੀ, ਆਪ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਅਵਸਥਾ ਕਰਕੇ ਵੱਡੇ ਭਰਾਤਾ ਤੋਂ ਛੋਟੇ ਹਨ, ਪਰੰਤੂ ਆਪ ਜੀ ਨੇ ਪਿਤਾ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੀ ਮਹਾਨ ਰੱਜ ਰੱਜ ਕੇ ਸੰਗਤ ਕੀਤੀ। ਕਥਾ ਵਿਚਾਰ ਸਤਿਗੁਰੂ ਪਿਤਾ ਜੀ ਦੀ ਪਾਵਨ ਰਸਨਾ ਤੋਂ ਸ਼੍ਰਵਣ ਕਰਦੇ, ਜਿੱਥੇ ਆਪ ਕਥਾ ਕੀਰਤਨ ਤੇ ਸਮਾਗਮਾਂ ਦੇ ਵਿਚ ਜੁੜਦੇ ਨੇ, ਉਥੇ ਵੱਡੇ ਭਰਾਤਾ ਬਾਬਾ ਰਾਮ ਰਾਏ ਜੀ ਵੀ ਬੈਠਦੇ ਹਨ। ਤੇ ਜਦੋਂ ਸੰਗਤਾਂ ਨੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਜੀ ਆਪ ਜੀ ਦੇ ਦੋਵੇਂ ਸਾਹਿਬਜ਼ਾਦੇ ਆਪ ਦੇ ਚਰਨਾਂ ਵਿਚ ਜੁੜਦੇ ਨੇ, ਇਨ੍ਹਾਂ ਵਿਚੋਂ ਆਪ ਜੀ ਦੀ ਜਿਹੜੀ ਖੁਸ਼ੀ ਹੈ ਕਿਸ ਸਾਹਿਬਜ਼ਾਦੇ ਦੀ ਉਪਰ ਹੈ, ਆਪ ਜੀ ਦੀ ਜਿਹੜੀ ਜੋਤ ਹੈ ਕਿਹੜੇ ਸਾਹਿਬਜ਼ਾਦੇ ਦੇ ਅੰਦਰ ਇਸਤਤ ਹੋਵੇਗੀ, ਤਾਂ ਸੰਗਤਾਂ ਦੇ ਸਵਾਲ ਦਾ ਜਵਾਬ ਦੇਣ ਵਾਸਤੇ ਗੁਰੂ ਹਰਿ ਰਾਏ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਇਕ ਸੂਈ ਦਿੱਤੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸੰਗਤ ਜੀ ਤੁਹਾਡਾ ਨਿਰਣਾ ਗੁਰੂ ਨਾਨਕ ਸਾਹਿਬ ਆਪ ਕਰਵਾ ਦੇਣਗੇ, ਇਹ ਸੂਈ ਲੈ ਕੇ ਚਲੇ ਜਾਵੋ। ਦੋਵੇਂ ਸਾਹਿਬਜ਼ਾਦੇ ਵੱਖੋ ਵੱਖਰੇ ਕਮਰਿਆਂ ਵਿਚ ਬੈਠ ਕਰਕੇ ਪੋਥੀ ਪ੍ਰਕਾਸ਼ ਕਰਕੇ ਪੰਜ ਗ੍ਰੰਥੀ ਤੋਂ ਨਿਤਨੇਮ ਕਰਦੇ ਨੇ। ਹੌਲੀ ਜਿਹੇ ਜਾ ਕੇ ਪਾਵੇ ਦੇ ਨਾਲ ਸੂਈ ਲਾਉਣਾ ਕਰਿਓ, ਜਿਹੜੇ ਪਾਵੇ ਦੇ ਅੰਦਰ ਸੂਈ ਧਸ ਜਾਵੇਗੀ, ਸਮਝ ਲੈਣਾ ਉਹਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਜੋਤ ਟਿਕੇਗੀ। ਇਹ ਸੂਈ ਲੈ ਕੇ ਗੁਰੂ ਦੀਆਂ ਸੰਗਤਾਂ ਜਦੋਂ ਬਾਬਾ ਰਾਮ ਰਾਏ ਜੀ ਵੱਡੇ ਸਾਹਿਬਜ਼ਾਦੇ ਜਿਹੜੇ ਕਮਰੇ ਵਿਚ ਨਿਤਨੇਮ ਕਰਦੇ ਹਨ, ਜਦੋਂ ਜਾ ਕੇ ਪੀੜੇ ਦੇ ਨਾਲ ਮੰਜੀ ਸਾਹਿਬ ਦੇ ਪਾਵੇ ਨਾਲ ਸੂਈ ਲਾਉਣਾ ਕੀਤੀ ਤੇ ਸੂਈ ਉਸ ਪਾਵੇ ਦੇ ਅੰਦਰ ਨਹੀਂ ਧਸੀ ਹੈ, ਮੱਥਾ ਟੇਕ ਕੇ ਸੰਗਤਾਂ ਬਾਹਰ ਆਈਆਂ। ਫਿਰ ਦੂਸਰੇ ਕਮਰੇ ਵਿਚ ਜਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਿੱਥੇ ਬਾਣੀ ਦਾ ਨਿਤਨੇਮ ਕਰ ਰਹੇ ਨੇ, ਜਦੋਂ ਪਾਵੇ ਦੇ ਨਾਲ ਜਾ ਕੇ ਸੂਈ ਲਾਉਣਾ ਕੀਤੀ, ਇਸ ਤਰ੍ਹਾਂ ਸੂਈ ਜਿਹੜੀ ਪਾਵੇ ਨੇ ਖਿੱਚ ਲਈ, ਜਿਵੇਂ ਚੁੰਬਕ ਲੋਹੇ ਨੂੰ ਖਿੱਚ ਲੈਂਦਾ, ਲੱਕੜ ਦੇ ਅੰਦਰ ਇਸ ਤਰ੍ਹਾਂ ਪ੍ਰਵੇਸ਼ ਕਰ ਗਈ ਜਿਵੇਂ ਮੋਮ ਦੇ ਵਿਚ ਕੋਈ ਸੂਈ ਨੂੰ ਧਸੋ ਦੇਈਏ। ਸੰਗਤਾਂ ਦੇ ਮਨਾਂ ਦੀ ਤਸੱਲੀ ਹੋਈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਅੰਦਰ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਦੀ ਜੋਤ ਟਿਕੇਗੀ, ਇਹ ਗੁਰੂ ਨਾਨਕ ਸਾਹਿਬ ਦਾ ਰੂਪ ਹੋਣਗੇ। ਸਮਾਂ ਬੀਤਿਆ, ਉਸ ਤੋਂ ਬਾਅਦ ਰਾਮ ਰਾਏ ਜਿਹੜਾ ਸੀ ਇਹ ਦਿੱਲੀ ਦੇ ਵੱਲ ਚਲਿਆ ਗਿਆ, ਉਥੇ 72 ਕਰਾਮਾਤਾਂ ਮੁੱਖ ਇਹਨੇ ਦਿਖਾਈਆਂ ਔਰੰਗਜ਼ੇਬ ਨੂੰ, ਪ੍ਰਭਾਵਿਤ ਕਰ ਲਿਆ, ਔਰੰਗਜ਼ੇਬ ਇਹਦਾ ਸ਼ਰਧਾਲੂ ਬਣਿਆ। ਜਿਸ ਵੇਲੇ ਇਨੀ ਗੁਰਬਾਣੀ ਦੀ ਜਿਹੜੀ ਤੁਕ ਹੈ, ਮਿੱਟੀ ਮੁਸਲਮਾਨ ਕੀ ਪੀੜਾ ਪਈ ਕੁਮਿਆਰ, ਮੁਸਲਮਾਨ ਦੀ ਜਗ੍ਹਾ ਬੇਈਮਾਨ ਉਚਾਰਨ ਕੀਤਾ, ਉਚਾਰਨ ਸੁਣ ਕਰਕੇ ਸੰਗਤਾਂ ਨੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਬੇਨਤੀ ਕੀਤੀ। ਉਥੇ ਸਤਿਗੁਰਾਂ ਨੇ ਕਹਿ ਦਿੱਤਾ ਕਿ ਜਿਹੜਾ ਸਾਡਾ ਇਹ ਪੁੱਤਰ ਅੱਜ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੂੰ ਤਬਦੀਲ ਕਰਨ ਲੱਗ ਪਿਆ, ਇਹ ਸਾਡਾ ਪੁੱਤਰ ਨਹੀਂ ਹੈ। ਜਿੱਧਰ ਨੂੰ ਮੂੰਹ ਹੈ ਚਲਿਆ ਜਾਵੇ, ਸਾਡੇ ਮੱਥੇ ਨਾ ਲੱਗੇ, ਦਰਸ਼ਨ ਕਰਨ ਦੀ ਕਿਰਪਾਲਤਾ ਨਾ ਕਰੇ ਤੇ ਦਰਸ਼ਨ ਦੇਣ ਦੀ ਖੇਚਲ ਨਾ ਕਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਐਸੇ ਜਦੋਂ ਬਚਨ ਕਹੇ, ਰਾਮ ਰਾਏ ਨੂੰ ਪਤਾ ਲੱਗਿਆ, ਬੜਾ ਇਹ ਤੜਫਿਆ ਅੰਦਰੋਂ। ਇਧਰੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਉੱਤੇ ਬਖਸ਼ਿਸ਼ਾਂ ਹੋਈਆਂ, ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਬਿਠਾ ਦਿੱਤਾ ਗੁਰੂ ਹਰਿ ਰਾਏ ਸਾਹਿਬ ਜੀ ਨੇ। ਜਦੋਂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾਏ ਹਨ, ਤਾਂ ਉਸ ਤੋਂ 13 ਦਿਨਾਂ ਤੋਂ ਬਾਅਦ ਗੁਰਤਾ ਗੱਦੀ ਦੇ ਤਖ਼ਤ ਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਭਾਏ ਮਾਨ ਹੋਏ ਤੇ ਰਾਮ ਰਾਏ ਈਰਖਾ ਦੇ ਵਿੱਚ ਸੜ ਉੱਠਿਆ। ਇਹਨੇ ਫਿਰ ਦਿੱਲੀ ਜਾ ਕੇ ਔਰੰਗਜ਼ੇਬ ਨੂੰ ਕਹਿ ਦਿੱਤਾ, ਬਾਦਸ਼ਾਹ ਜੀ, ਮੇਰੇ ਪਿਤਾ ਹਰਿ ਰਾਏ ਸਾਹਿਬ ਜੀ ਨੇ ਆਪਣੀ ਜਿਹੜੀ ਜੋਤ ਹੈ ਉਹ ਗੁਰਤਾ ਗੱਦੀ ਦੀ ਹਰਿਕ੍ਰਿਸ਼ਨ ਸਾਹਿਬ ਮੇਰੇ ਛੋਟੇ ਭਰਾ ਨੂੰ ਬਖਸ਼ਿਸ਼ ਕਰ ਦਿੱਤੀ। ਮੇਰਾ ਵੱਡਾ ਭਰਾ, ਮੈਂ ਵੱਡਾ ਹੋਣ ਕਰਕੇ ਮੇਰਾ ਗੁਰਤਾ ਗੱਦੀ ਤੇ ਹੱਕ ਸੀ। ਇਸ ਤਰ੍ਹਾਂ ਕਰੋ, ਮੈਨੂੰ ਗੁਰਤਾ ਗੱਦੀ ਦਿਵਾਓ ਤੇ ਨਹੀਂ ਫਿਰ ਮੇਰੇ ਛੋਟੇ ਭਰਾ ਹਰਿਕ੍ਰਿਸ਼ਨ ਜੀ ਨੂੰ ਆਪਣੇ ਕੋਲ ਬੁਲਾ ਕੇ ਜਿੰਨੀਆਂ ਕਰਾਮਾਤਾਂ ਸ਼ਕਤੀਆਂ ਮੈਂ ਵਿਖਾਈਆਂ ਤੇ ਉਨ੍ਹਾਂ ਕੋਲੋਂ ਵੇਖਣੀਆਂ ਕਰੋ। ਸਤਵੇਂ ਪਾਤਸ਼ਾਹ ਜੀ ਨੇ ਬਚਨ ਕਰ ਦਿੱਤੇ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ, ਪੁੱਤਰ ਜੀ, ਔਰੰਗਜ਼ੇਬ ਬਾਦੀ ਹੰਕਾਰੀ ਦੇ ਮੱਥੇ ਨਹੀਂ ਲੱਗਣਾ, ਉਹਦੇ ਨਾਲ ਮਿਲਾਪ ਨਹੀਂ ਕਰਨਾ, ਉਹਨੂੰ ਦਰਸ਼ਨ ਨਹੀਂ ਦੇਣੇ, ਉਹਦੇ ਨਾਲ ਕਦੇ ਵੀ ਰਾਬਤਾ ਨਹੀਂ ਰੱਖਣਾ। ਹੁਣ ਉਸ ਵੇਲੇ ਔਰੰਗਜ਼ੇਬ ਦੇ ਜਦੋਂ ਕੰਨ ਭਰ ਦਿੱਤੇ ਰਾਮ ਰਾਏ ਨੇ, ਇਹਨੇ ਰਾਜਾ ਜੈ ਸਿੰਘ ਸਵਾਈ ਨੂੰ ਕੋਲ ਬੁਲਾਇਆ। ਔਰੰਗਜ਼ੇਬ ਕਹਿਣ ਲੱਗਿਆ, ਰਾਜਨ, ਤੂੰ ਬੜੀ ਸ਼ਰਧਾ ਰੱਖਦਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਉੱਪਰ, ਸੱਚਾ ਸ਼ਰਧਾਲੂ ਹੈ ਗੁਰੂ ਘਰ ਦਾ, ਮੇਰੇ ਵੱਲੋਂ ਪੱਤਰਿਕਾ ਲੈ ਕੇ ਜਾ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਵਿੱਚ ਬੁਲਾਉਣਾ ਕਰ, ਇੱਥੇ ਦਰਸ਼ਨ ਦੇਣ ਆ ਕਰਕੇ। ਹੋਰ ਅਨੇਕਾਂ ਤਰ੍ਹਾਂ ਦੀਆਂ ਵਿਚਾਰਾਂ ਮੈਂ ਸਤਿਗੁਰੂ ਤੋਂ ਸੁਣਨੀਆਂ ਚਾਹੁੰਦਾ ਹਾਂ। ਇਹ ਚਿੱਠੀ ਦੇ ਕਰਕੇ ਰਾਜਾ ਜੈ ਸਿੰਘ ਸਵਾਈ ਨੂੰ ਔਰੰਗਜ਼ੇਬ ਨੇ ਕੀਰਤਪੁਰ ਦੀ ਧਰਤੀ ਵੱਲ ਭੇਜ ਦਿੱਤਾ। ਦਿੱਲੀ ਦੀਆਂ ਸੰਗਤਾਂ ਨੇ ਪੱਤਰਿਕਾ ਲਿਖ ਦਿੱਤੀ, ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ, ਔਰੰਗਜ਼ੇਬ ਬੜਾ ਬਾਦੀ ਹੈ, ਕੁਪੱਤਾ ਹੈ ਤੇ ਬੜੇ ਹਠੀਲੇ ਸੁਭਾਅ ਵਾਲਾ ਹੈ। ਇਸ ਨੂੰ ਰਾਮ ਰਾਏ ਨੇ ਬਹੁਤ ਤਰ੍ਹਾਂ ਦੀਆਂ ਚੁਗਲੀਆਂ ਕਰ ਕਰਕੇ ਕੰਨ ਭਰ ਦਿੱਤੇ ਨੇ। ਸਤਿਗੁਰੂ ਪਾਤਸ਼ਾਹ ਆਪ ਜੀ ਨੇ ਦਿੱਲੀ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ, ਔਰੰਗਜ਼ੇਬ ਦੇ ਨਾਲ ਮਿਲਾਪ ਨਾ ਰੱਖਣਾ। ਇਹ ਪੱਤਰਿਕਾ ਵੀ ਸਤਿਗੁਰਾਂ ਦੇ ਕੋਲ ਆ ਗਈ। ਰਾਜਾ ਜੈ ਸਿੰਘ ਸਵਾਈ ਦਾ ਜਿਹੜਾ ਵਜ਼ੀਰ ਸੀ ਉਹ ਵੀ ਚਿੱਠੀ ਲੈ ਕੇ ਪਹੁੰਚਿਆ। ਸਤਿਗੁਰਾਂ ਨੇ ਚਿੱਠੀ ਪੜ੍ਹੀ ਹੈ, ਕਹਿ ਦਿੱਤਾ, ਵਜ਼ੀਰ, ਇਹਦਾ ਜਵਾਬ ਤੈਨੂੰ ਕੱਲ ਨੂੰ ਅੰਮ੍ਰਿਤ ਵੇਲੇ ਦੇਵਾਂਗੇ। ਸਾਰੀ ਰਾਤ ਉਹ ਪੱਤਰਿਕਾ ਦੇ ਉੱਤੇ ਵਿਚਾਰ ਹੁੰਦੀ ਰਹੀ, ਮਾਤਾ ਕ੍ਰਿਸ਼ਨ ਕੌਰ ਜੀ ਨਾਲ ਵਿਚਾਰਾਂ ਕੀਤੀਆਂ, ਸੰਗਤਾਂ ਦੀਆਂ ਰਾਇਆਂ ਲਈਆਂ ਨੇ। ਫਿਰ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਤਿਆਰ ਹੋ ਕੇ ਕੀਰਤਪੁਰ ਤੋਂ ਦਿੱਲੀ ਵੱਲ ਨੂੰ ਤੁਰਨ ਲੱਗੇ ਨੇ। ਮਾਤਾ ਜੀ ਨਾਲ ਤੁਰੇ ਨੇ, ਬੇਅੰਤ ਸੰਗਤਾਂ ਦਾ ਕਾਫਲਾ ਜਥਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਨਾਲ ਤੁਰਿਆ। ਇੱਥੋਂ ਨੰਬਰਵਾਰ ਹੌਲੀ ਹੌਲੀ ਪੜਾਅ ਕਰਦਿਆਂ ਕਰਦਿਆਂ ਪੰਜੋਖਰੇ ਦੀ ਧਰਤੀ ਤੇ ਪਹੁੰਚੇ ਨੇ। ਇਹ ਪੰਜੋਖਰਾ ਨਗਰ ਵਿਚ ਜਦੋਂ ਸਤਿਗੁਰਾਂ ਨੇ ਜਾ ਕੇ ਪੜਾਅ ਕੀਤਾ, ਸੰਗਤਾਂ ਵਿਚ ਪਤਾ ਲੱਗਿਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਸਾਡੇ ਇਸ ਨਗਰ ਵਿਚ ਆਏ, ਸਾਡੇ ਧੰਨ ਭਾਗ ਨੇ। ਇਸੇ ਨਗਰ ਦੇ ਵਿਚ ਇਕ ਲਾਲ ਚੰਦ ਹੰਕਾਰੀ ਪੰਡਿਤ ਵਿਦਵਾਨ ਰਹਿੰਦਾ ਸੀ। ਇਹਦੇ ਮਨ ਵਿਚ ਵਿਦਿਆ ਦਾ ਬਹੁਤ ਭਾਰੀ ਗੁਮਾਨ ਹੰਕਾਰ ਸੀ। ਇਹਨੇ ਸੋਚਿਆ ਕਿ ਮੈਂ ਜਾ ਕੇ ਗੁਰੂ ਹਰਿਕ੍ਰਿਸ਼ਨ ਜੀ ਦੇ ਨਾਲ ਚਰਚਾ ਕਰਾਂਗਾ, ਚਰਚਾ ਦੇ ਵਿਚ ਹਰਾ ਦਿਆਂਗਾ ਸਤਿਗੁਰਾਂ ਨੂੰ। ਜਦੋਂ ਸਤਿਗੁਰਾਂ ਦੇ ਕੋਲ ਆਇਆ, ਸਿੱਖਾਂ ਨੂੰ ਪੁੱਛਦਾ ਹੈ, ਇਨ੍ਹਾਂ ਸਤਿਗੁਰਾਂ ਦਾ ਨਾਮ ਕੀ ਹੈ? ਸਿੱਖ ਕਹਿੰਦੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ। ਕਹਿਣ ਲੱਗਿਆ, ਉਮਰ ਬੜੀ ਛੋਟੀ ਹੈ, निकी भी अवस्था वाले ने इन्हां ने नाम ते अपना कृष्ण जी दे नालों भी बड़ा हर कृष्ण रखाया है कि ये गीता पढ़ सकते ने कृष्ण जी दे उच्चारण कीती गीता दे अर्थ कर सकते ने जे गीता पढ़ के अर्थ कर देणगे तां इन्हां नूं पूर्ण गुरु मन लवांगा। सिखां ने बेनती कीती महाराज ये लाल चंद हंकारी पंडित आया है ये आप जी तो गीता सुननी चाहुंदा गीता दे अर्थ सुननी चाहुंदा है। सतगुरु पातशाह महाराज जी कहन लगे लाल चंद पंडित जी इस गीता दे अर्थ मैं की करने ने कोई नगर दे विचों व्यक्ति नूं पकड़ के लिया उहदे कोलों अर्थ करवा देंदे हां। जे सतगुरु पातशाह आप अर्थ करके सुना देंदे ते लाल चंद ने सोचना सी किसी विद्वान कोलों गीता पढ़ी होवेगी किसी विद्वान कोलों गीता दे अर्थ सिखे होणगे तां गुरु ने अर्थ कर दिते ने। जदों नगर दे विच गया ते शज्जू नाम दा व्यक्ति कन्ना तों बोला सी जवान तो गूंगा सी बुद्धि करके मंद बुद्धि वाला ये बहरा व्यक्ति जिहड़ा पकड़ लिया सतगुरां दे सामने लिया के खड़ा कर दिता कहन लगे सतगुरु जी आ व्यक्ति लिया है तुहाडे कोल इहदे कोल गीता दे अर्थ करवाओ। सतगुरु पातशाह ने कहा सिखां नूं कहिंदे इस दा इशनान करवाया जावे। शज्जू दा इशनान करवा के उच्ची चौंकी ते सतगुरां ने कोल बिठा लिया ते जदों चौंकड़ा मार के बैठा अपने हाथ दी छटी शज्जू दे सिर दे उते सतगुरां ने रख दिती उसे वेले बोलण दी ताकत जवान विच आ गई। जिहड़ा जन्म तों लैके गूंगा बंदा सी गुरु दी छटी दे नाल जवान विच ताकत आई बोलण लग पिया ते सतगुरु पातशाह नूं पुछदा महाराज गीता दे अर्थ किवें करके सुणावां। सतगुरु जी कहिंदे शज्जू पहला गीता दे सलोकां दा उच्चारण कर संस्कृत दे अंदर ते उस तों बाद कल्ले कल्ले सलोक दा अर्थ करके ये लाल चंद ब्राह्मण नूं सुणा दे। सतगुरु पातशाह दी कृपा दे नाल ये जिहड़ा शज्जू बहरा सी साध संगत मंद बुद्धि वाला सी उसे वेले गीता दे सलोक संस्कृत दे विच उच्चारण करदा कल्ले कल्ले सलोक दे कल्ले कल्ले अखरी अर्थ कर करके ये सुनाई जांदा ते जिहड़ा लाल चंद ब्राह्मण हंकारी सी इहदे मन दे विच जिहड़ा गुमान हंकार वसिया सी सारा दूर हो गया श्री गुरु हरकृष्ण महाराज दे चरणा ते डिग पिया। महाराज मेरे मन दे विच विद्या दा हंकार सी मैं गुरु नानक साहिब दी जोत नूं समझ नहीं सकिया मैनू भी अपनी सिखी बख्शो। फिर सतगुरु पातशाह दे चरणा दा अमृत लैके ये लाल चंद ब्राह्मण विद्वान पंडित श्री गुरु हरकृष्ण महाराज जी दा सेवक सिख बनिया। इथों सतगुरु पातशाह महाराज ने चाले मारे हन राजा जय सिंह सवाई जिहड़ा सी इहने अपने बंगले दे विच सतगुरु पातशाह दा उतारा दिल्ली विच करवाया। उथे औरंगजेब नूं खबरां पुजियां हन कि श्री गुरु हरकृष्ण जी दिल्ली विच आ गए ने मेरे कोल आके दर्शन देण मेरे नाल बहुत सारियां ज्ञान दियां सांझां करन ते सतगुरां ने कह दिता सी जय सिंह सवाई नूं औरंगजेब दे सहजादे नूं कि असीं औरंगजेब दे कदे मत्थे नहीं लगांगे ना उहनूं दर्शन देवांगे ते ना उह साडे दर्शन करन दी खेचल करे। पिता श्री गुरु हर राय साहिब जी दे कहे होए बचना ते फुल चढ़ावांगे। सतगुरु पातशाह ने अपना निवास बंगला साहिब दे विच रखिया। राजा जय सिंह सवाई दा ये बंगला सी जिथे अज गुरुद्वारा श्री बंगला साहिब है। इथे बेअंत संगतां नूं सतगुरु पातशाह दर्शन दी दारू बख्शदे ने। एक दिन जय सिंह सवाई राजे दी पत्नी जिहड़ी पटराणी सी उहदे मन विच ख्याल आया कि मैं भी गुरु हरकृष्ण महाराज जी की कोई परख कर लगा। छोटी जी अवस्था 8 साल की उम्र है ते मेरी तसली हो जाएगी कि इन्हां दे अंदर गुरु नानक की जोत टिकी हुई है। ये गुरु नानक का रूप ने मन विचों ने ख्याल लिया कि घर दे विच बुला के सतगुरु पातशाह नूं प्रशादा पानी छकाया जाए। ਜਦੋਂ ਇਹ ਰਾਜਾ ਜੈ ਸਿੰਘ ਸਵਾਈ ਦੇ ਘਰ ਅੰਦਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਪਹੁੰਚੇ ਨੇ ਤਾਂ ਇਸ ਰਾਣੀ ਨੇ ਜਿਹੜੀਆਂ ਗੋਲੀਆਂ ਵਾਲੇ ਵਸਤਰ ਪਾ ਕਰਕੇ ਗੋਲੀਆਂ ਵਿਚ ਬੈਠ ਗਈ ਕਿ ਮੈਂ ਤਾਂ ਸਤਿਗੁਰਾਂ ਨੂੰ ਪੂਰਨ ਮੰਨਾਂਗੀ ਜੇ ਮੈਨੂੰ ਆ ਕੇ ਮੇਰਾ ਨਾਮ ਲੈ ਕੇ ਤੇ ਰਾਜੇ ਦੀ ਪਟਰਾਣੀ ਕਹਿ ਕੇ ਬੁਲਾਉਣਗੇ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਹੱਥ ਦੇ ਛਟੀ ਪਕੜੀ ਹੈ, ਸਾਰੀਆਂ ਗੋਲੀਆਂ ਦੇ ਸਿਰ ਦੇ ਉੱਤੇ ਛਟੀ ਲਾ ਲਾ ਕੇ ਸਤਿਗੁਰੂ ਜੀ ਇਸ ਰਾਣੀ ਦੇ ਕੋਲ ਜਾ ਕੇ ਖੜ ਗਏ ਤੇ ਕਹਿਣ ਲੱਗੇ, ਤੂੰ ਰਾਜੇ ਜੈ ਸਿੰਘ ਦੀ ਪਟਰਾਣੀ ਹੈ, ਗੋਲੀਆਂ ਵਾਲੇ ਵਸਤਰ ਪਾ ਕੇ ਕਿਉਂ ਗੋਲੀਆਂ ਵਿਚ ਬੈਠੀ ਹੈ? ਜਦੋਂ ਇਨ੍ਹਾਂ ਕਿਹਾ ਤੇ ਰਾਣੀ ਸਤਿਗੁਰਾਂ ਦੇ ਚਰਨਾਂ ਤੇ ਲਿਪਟ ਗਈ, ਮਨ ਦੀ ਤਸੱਲੀ ਹੋ ਗਈ। ਰਾਜਾ ਜੈ ਸਿੰਘ ਸਵਾਈ ਨੇ ਬਹੁਤ ਸਾਰੇ ਹੀਰੇ ਮੋਤੀਆਂ ਦੇ ਥਾਲ ਭਰ ਕੇ ਸਤਿਗੁਰਾਂ ਦੇ ਚਰਨਾਂ ਵਿਚ ਭੇਟਾ ਕੀਤੇ। ਬੇਅੰਤ ਪ੍ਰਾਣੀਆਂ ਦਾ ਉਧਾਰ ਕਰਦਿਆਂ ਹੋਇਆਂ ਦਿੱਲੀ ਦੇ ਉਸ ਸ਼ਹਿਰ ਦੇ ਅੰਦਰ ਹੈਜੇ ਦੀ ਬਿਮਾਰੀ ਪਈ ਹੈ। ਕਿੰਨੇ ਸਾਰੇ ਪ੍ਰਾਣੀ ਜਿਹੜੇ ਮੌਤ ਦੇ ਮੂੰਹ ਪੈ ਗਏ, ਜਦੋਂ ਇਕ ਨੂੰ ਦਫਨਾ ਕੇ ਆਉਂਦੇ ਨੇ, ਸੰਸਕਾਰ ਕਰਕੇ ਆਉਂਦੇ, ਦੂਸਰਾ ਚੜਾਈ ਕਰ ਜਾਂਦਾ, ਘਰ ਵਾਪਸ ਆਉਂਦੇ ਤੀਜੇ ਦੀ ਤਿਆਰੀ ਹੋ ਜਾਂਦੀ। ਨਗਰ ਦੇ ਵਿਚ ਬਹੁਤ ਸਾਰਾ ਇਹ ਸ਼ਹਿਰ ਦੇ ਵਿਚ ਡਰ ਬੈਠ ਗਿਆ। ਫਿਰ ਸੰਗਤਾਂ ਨੂੰ ਪਤਾ ਲੱਗਿਆ ਗੁਰੂ ਨਾਨਕ ਦੀ ਜੋਤ ਰਾਜੇ ਜੈ ਸਿੰਘ ਸਵਾਈ ਦੇ ਬੰਗਲੇ ਵਿਚ ਆਏ ਹੋਏ ਨੇ, ਕਿਉਂ ਨਾ ਸਤਿਗੁਰੂ ਪਾਤਸ਼ਾਹ ਨੂੰ ਜਾ ਕੇ ਬੇਨਤੀ ਕਰੀਏ। ਜਦੋਂ ਕੋਈ ਐਸੇ ਰੋਗੀ ਸਤਿਗੁਰਾਂ ਦੇ ਕੋਲ ਆਉਂਦੇ ਨੇ ਤੇ ਆਪਣੇ ਚਰਨਾਂ ਦਾ ਅੰਮ੍ਰਿਤ ਦੇ ਕਰਕੇ ਸਤਿਗੁਰੂ ਹੈਜੇ ਦੇ ਰੋਗ ਤੋਂ ਰਾਹਤ ਦਿਵਾਉਂਦੇ ਨੇ। ਕਿੰਨਿਆਂ ਨੂੰ ਜਦੋਂ ਇਸ ਬਿਮਾਰੀ ਤੋਂ ਰਾਹਤ ਮਿਲੀ ਫਿਰ ਸਤਿਗੁਰਾਂ ਦੇ ਦਰ ਦੇ ਉੱਤੇ ਕਤਾਰਾਂ ਲੱਗ ਗਈਆਂ, ਇੰਨੀਆਂ ਲੰਬੀਆਂ ਲਾਈਨਾਂ ਲੱਗੀਆਂ। ਫਿਰ ਸਤਿਗੁਰਾਂ ਨੇ ਕੀ ਕੀਤਾ, ਚਵੱਚੇ ਦੇ ਵਿਚ ਜਲ ਪਾ ਲਿਆ, ਉਸ ਚਵੱਚੇ ਦੇ ਵਿਚ ਆਪਣੇ ਚਰਨ ਰੱਖ ਦਿੱਤੇ। ਜਿਹੜਾ ਚਵੱਚੇ ਵਿਚੋਂ ਜਲ ਛਕਦਾ ਜਾਵੇਗਾ ਹੈਜੇ ਦੀ ਬਿਮਾਰੀ ਉਹਦੀ ਟੁੱਟ ਵੀ ਜਾਵੇਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬੜੀ ਕੀਰਤੀ ਹੋਈ, ਬੜਾ ਜਸ, ਬੜੀ ਵਡਿਆਈ ਹੋਈ ਦਿੱਲੀ ਦੇ ਵਿਚ ਤੇ ਔਰੰਗਜ਼ੇਬ ਸਤਿਗੁਰੂ ਦੀ ਵਡਿਆਈ ਨੂੰ ਸੁਣ ਕਰਕੇ ਪ੍ਰਸੰਨ ਵੀ ਹੁੰਦਾ ਤੇ ਦੂਸਰੇ ਪਾਸੇ ਰਾਮ ਰਾਏ ਬੜਾ ਈਰਖਾ ਨਾਲ ਭਰਿਆ ਪਿਆ ਤੇ ਉਹਨੇ ਸੋਚਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਐਸੀ ਸਿੱਖੀ ਸੇਵਕੀ ਤੋਂ ਪ੍ਰਭਾਵਿਤ ਹੋ ਕਰਕੇ ਔਰੰਗਜ਼ੇਬ ਬਾਦਸ਼ਾਹ ਕਿਤੇ ਸਤਿਗੁਰਾਂ ਦਾ ਸੇਵਕ ਹੀ ਨਾ ਬਣ ਜਾਵੇ। ਪਰੰਤੂ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਮਨ ਵਿਚ ਨਾ ਤਾਂ ਔਰੰਗਜ਼ੇਬ ਨੂੰ ਮਿਲਣ ਦੀ ਕੋਈ ਲਾਲਸਾ ਹੈ, ਨਾ ਇੱਛਾ ਹੈ ਕਿ ਔਰੰਗਜ਼ੇਬ ਸਾਡੇ ਦਰਸ਼ਨ ਕਰਨ ਵਾਸਤੇ ਆਵੇ। ਸਤਿਗੁਰੂ ਤੇ ਪਰਮੇਸ਼ਰ ਰੂਪ ਹਨ। ਉਸ ਵੇਲੇ ਫਿਰ ਤਨ ਦੇ ਉੱਤੇ ਸੀਤਲਾ ਦਾ ਜਿਹੜਾ ਰੋਗ ਸੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪ੍ਰਗਟ ਹੋਇਆ, ਬਹੁਤ ਗਹਿਰਾ ਜਿਹੜਾ ਸੀ ਰੋਗ ਸਰੀਰ ਦੇ ਉੱਤੇ ਜਦੋਂ ਹਾਵੀ ਹੋ ਗਿਆ ਫਿਰ ਸਤਿਗੁਰੂ ਪਾਤਸ਼ਾਹ ਨੇ ਜਾਣਿਆ ਕਿ ਸੱਚਖੰਡ ਜਾਣ ਦੀਆਂ ਤਿਆਰੀਆਂ ਹਨ। ਜਮੁਨਾ ਦੇ ਕਿਨਾਰੇ ਸਤਿਗੁਰੂ ਪਾਤਸ਼ਾਹ ਜੀ ਗਏ ਹਨ ਤੇ ਉਥੇ ਸਤਿਗੁਰੂ ਪਾਤਸ਼ਾਹ ਨੇ ਜਦੋਂ ਆਪਣਾ ਪੰਜ ਭੌਤਿਕ ਸਰੀਰ ਤਿਆਗਣ ਦਾ ਸਮਾਂ ਨੇੜੇ ਜਾਣਿਆ ਤਾਂ ਸੰਗਤਾਂ ਨੇ ਕਿਹਾ ਸੀ, ਮਹਾਰਾਜ ਆਪ ਜੀ ਦੀ ਜੋਤ, ਤੁਹਾਡਾ ਸਵਰੂਪ ਅਸੀਂ ਕਿਸ ਦੇ ਵਿਚੋਂ ਤੱਕਾਂਗੇ? ਤਾਂ ਫਿਰ ਉਥੇ ਬਚਨ ਕਹੇ ਸੀ ਸਤਿਗੁਰਾਂ ਨੇ, ਬਾਬਾ ਬਸ ਹੈ ਗ੍ਰਾਮ ਬਕਾਲੇ, ਬਨਗੁਰ ਸੰਗਤ ਸਕਲ ਸੰਭਾਲੇ। ਇਸ਼ਾਰਾ ਕਰ ਦਿੱਤਾ, ਬਾਬੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਕਾਲੇ ਦੀ ਧਰਤੀ ਤੇ ਵਸਦੇ ਨੇ, ਉਨ੍ਹਾਂ ਨੇ ਗੁਰੂ ਬਣ ਕੇ ਸੰਗਤ ਨੂੰ ਆਪੇ ਸਾਂਭ ਲੈਣਾ। ਇਹ ਬਚਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੀਤੇ ਤੇ ਉਸ ਵੇਲੇ ਪੰਜ ਭੌਤਿਕ ਦੇਹੀ ਦਾ ਆਪਣਾ ਸਤਿਗੁਰਾਂ ਨੇ ਤਿਆਗ ਕੀਤਾ। 8 ਸਾਲ ਦੀ ਅਵਸਥਾ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਜਿਹੜੇ ਚੋਜ ਕੀਤੇ, ਕਰਤੱਬ ਕੀਤੇ, ਜਿਹੜੇ ਅਵਤਾਰੀ ਜਿਹੜੇ ਪੁਰਸ਼ਾਂ ਦੇ ਕੋਲੋਂ ਕਈ ਕਈ ਲੰਬੇ ਦਹਾਕਿਆਂ ਦੀਆਂ ਉਮਰਾਂ ਵਾਲਿਆਂ ਤੋਂ ਨਹੀਂ ਹੋ ਸਕੇ। ਉਮਰਾਂ ਕਰਕੇ ਕੋਈ ਵੱਡਾ ਨਹੀਂ ਹੋਇਆ ਕਰਦਾ। ਕੋਹੇ ਨੂਰ ਦਾ ਹੀਰਾ ਬਹੁਤ ਛੋਟਾ ਹੈ, ਉਹਦੀ ਕੀਮਤ ਬੇਮਿਸਾਲ ਹੈ। 52 ਚੰਦਨ ਕੇਵਲ 52 ਉਂਗਲਾਂ ਦਾ ਹੋਇਆ ਕਰਦਾ, ਸਾਰੇ ਜੰਗਲਾਂ ਵਿਚ ਮਹਿਕਾਂ ਖਿਲਾਰ ਕੇ ਰੱਖ ਦਿੰਦਾ, ਇਸ ਲਈ ਉਮਰਾਂ ਕਰਕੇ ਨਹੀਂ ਹੈ। ਉਮਰ ਕਰਕੇ ਤੇ ਭਗਤ ਧਰੂ ਜੀ ਵਰਗਿਆਂ ਨੇ 5 ਸਾਲ ਦੀ ਅਵਸਥਾ ਵਿਚ ਪਰਮਾਤਮਾ ਦੀ ਪ੍ਰਾਪਤੀ ਕਰਨ ਲਈ, ਭਗਤ ਪ੍ਰਹਿਲਾਦ ਸਾਹਿਬ ਜੀ ਨੇ ਬਾਲਕ ਅਵਸਥਾ ਵਿਚ ਪਰਮਾਤਮਾ ਦੇ ਦੀਦਾਰ ਪਾ ਕੇ ਗਿਆਨ ਦੀ ਪ੍ਰਾਪਤੀ ਕਰਨ ਲਈ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਚਾਹੇ ਉਮਰਾਂ ਕਰਕੇ 8 ਸਾਲ ਉਨ੍ਹਾਂ ਨੇ ਮਾਤ ਲੋਕ ਦੇ ਵਿਚ ਬਸਰ ਕੀਤੇ, ਪਰੰਤੂ ਸਤਿਗੁਰੂ ਪਾਤਸ਼ਾਹ ਦੀ ਕਰਨੀ ਬੜੀ ਮਹਾਨ ਹੈ। ਇਕ ਤੇ ਸਤਿਗੁਰਾਂ ਨੇ ਪੂਰਨੇ ਪਾ ਦਿੱਤੇ ਕਿ ਗੁਰਸਿੱਖੋ ਤੁਹਾਨੂੰ ਔਰੰਗਜ਼ੇਬ ਦੇ ਮਥਾਜ ਨੀ ਅਸੀਂ ਰੱਖਾਂਗੇ, ਮਲਾਪ ਨੀ ਕੀਤਾ ਔਰੰਗਜ਼ੇਬ ਦੇ ਨਾਲ। ਦੂਸਰੀ, ਸਤਿਗੁਰੂ ਪਾਤਸ਼ਾਹ ਨੇ ਜਿਹੜੀ ਚੋਣ ਹੈ ਗੁਰੂ ਤੇਗ ਬਹਾਦਰ ਸਾਹਿਬ ਪੂਰੇ ਗੁਰੂ ਦੀ ਕਰਕੇ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਲੜ ਲਾ ਦਿੱਤਾ। ਇਹ ਦੋ ਬਹੁਤ ਵੱਡੇ ਜਿਹੜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਾਰਜ ਕੀਤੇ, ਤੇ ਜਦੋਂ ਸਤਿਗੁਰੂ ਪਾਤਸ਼ਾਹ ਜੋਤੀ ਜੋਤ ਸਮਾ ਗਏ ਇਹ ਖ਼ਬਰਾਂ ਰਾਮ ਰਾਏ ਨੂੰ ਮਿਲੀਆਂ। ਔਰੰਗਜ਼ੇਬ ਦੇ ਕੰਨਾਂ ਵਿਚ ਖ਼ਬਰਾਂ ਪਈਆਂ ਨੇ ਕਿ ਮੈਂ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਰਸ਼ਨ ਕਰਨ ਵਾਸਤੇ ਬੁਲਾਇਆ ਸੀ, ਉਹ ਮੇਰੀ ਇੱਛਾ ਪੂਰੀ ਨਹੀਂ ਹੋ ਸਕੀ, ਹੁਣ ਜਾ ਕੇ ਸਤਿਗੁਰਾਂ ਦੀ ਦੇਹੀ ਦੇ ਅੰਤਮ ਦਰਸ਼ਨ ਹੀ ਕਰ ਲਵਾਂ। ਜਦੋਂ ਸਾਧ ਸੰਗਤ ਔਰੰਗਜ਼ੇਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਅੰਤਲੇ ਸਮੇਂ ਦੇਹੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਦਾ ਹੈ, ਸਤਿਗੁਰੂ ਪਾਤਸ਼ਾਹ ਦੇ ਤਨ ਦੇ ਉਪਰੋਂ ਚਿੱਟਾ ਚਾਦਰਾ ਲਾ ਕੇ ਦਰਸ਼ਨ ਕਰਨ ਲੱਗਦਾ, ਉਸ ਵੇਲੇ ਇੰਜ ਲੱਗਦਾ ਵੀ ਧਰਤੀ ਫਟ ਗਈ ਹੈ, ਇੰਨੀ ਡੂੰਘੀ ਤਰੇੜ ਪੈ ਗਈ ਧਰਤੀ ਦੇ ਅੰਦਰ, ਮੈਂ ਤਰੇੜ ਦੇ ਵਿਚ ਜਾ ਡਿੱਗਿਆ, ਭੁਆਟਣੀ ਖਾ ਕੇ ਮਗਰਲੇ ਪਾਸੇ ਨੂੰ ਮੂਧੇ ਮੂੰਹ ਜਾ ਡਿੱਗਿਆ। ਅੰਤਲੇ ਸਮੇਂ ਵੀ ਗੁਰੂ ਤੇਗ ਬਹਾਦਰ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਦਰਸ਼ਨ ਜਿਹੜਾ ਸੀ ਔਰੰਗਜ਼ੇਬ ਨਹੀਂ ਕਰ ਸਕਿਆ। ਸੂਰ ਵੀਰ ਬਚਨ ਕੇ ਬਲੀ ਹੋਇਆ ਕਰਦੇ ਨੇ, ਬਚਨ ਕੀਤੇ ਸੀ ਸਤਿਗੁਰਾਂ ਨੇ ਨਾ ਦਰਸ਼ਨ ਦੇਵਾਂਗੇ ਨਾ ਔਰੰਗਜ਼ੇਬ ਦੇ ਦਰਸ਼ਨ ਕੋਈ ਇਸ ਤਰ੍ਹਾਂ ਕਰਨ ਦੀ ਇੱਛਾ ਰੱਖਾਂਗੇ, ਕਦੇ ਕੋਈ ਉਹਦੇ ਨਾਲ ਮਲਾਪ ਨਹੀਂ ਕਰਾਂਗੇ। ਉਹ ਬਚਨਾਂ ਨੂੰ ਪੂਰਨ ਕਰਦਿਆਂ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ 5 ਭੌਤਿਕ ਦੇਹੀ ਦਾ ਤਿਆਗ ਦਿੱਲੀ ਦੇ ਸਤਿਗੁਰਾਂ ਨੇ ਕੀਤਾ। ਐਸੇ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਗੁਰਪੁਰਬ ਸੰਗਤਾਂ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਦੇ ਨਾਲ ਮਨਾ ਰਹੀਆਂ ਹਨ। ਸਮੁੱਚੀਆਂ ਸੰਗਤਾਂ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣਗੀ। ਆਓ ਗੁਰਬਾਣੀ ਦਾ ਜੋ ਸ਼ਬਦ ਸਤਿਗੁਰਾਂ ਜੀ ਨੇ ਸਾਨੂੰ ਬਖਸ਼ਿਆ ਹੈ ਹੁਕਮ ਨਾਮੀ ਦੀ ਰਲ ਮਿਲ ਕਰਕੇ ਵਿਚਾਰ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਤੀਜਾ ਘਰ ਪਹਿਲਾ।
ਸੋਰਠ ਰਾਗਣੀ ਦੇ ਅੰਦਰ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ, ਨਾਲ ਸਤਿਗੁਰੂ ਜੀ ਨੇ ਲਿਖਿਆ ਘਰ ਪਹਿਲਾ। ਜਿਸ ਵੇਲੇ ਸੰਗੀਤ ਦੀ ਨਿਜਮਾਵਲੀ ਅਨੁਸਾਰ ਇਹ ਸ਼ਬਦ ਦਾ ਗਾਇਨ ਹੋਵੇਗਾ ਤਾਂ ਜੋੜੀ ਦੇ ਪਹਿਲੇ ਘਰ ਤਾਲ ਦੇ ਵਿਚ ਪਾ ਕਰਕੇ ਇਹ ਸ਼ਬਦ ਦਾ ਉਚਾਰਨ ਹੋਵੇਗਾ। ਅੱਗੇ ਵਸਤੂ ਨਿਰਦੇਸ਼ ਸਤਿਗੁਰੂ ਜੀ ਮੰਗਲ ਕਰਦੇ ਹਨ।
ਓਅੰਕਾਰ ਸਤਿਗੁਰ ਪ੍ਰਸਾਦ,
ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇਕ ਹੈ, ਸਜਾਤੀ ਬਜਾਤੀ ਸਵੈਗਤ ਤਿੰਨੇ ਭੇਦਾਂ ਤੋਂ ਰਹਿਤ ਹੈ। ਓਅੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ, ਓਅੰਕਾਰ ਉਚਾਰਨ ਮਾਤਰ ਸਾਰੇ ਜੀਵਾਂ ਦੀ ਰਾਖੀ ਕਰਦਾ। ਸਤ ਨਾਸ ਤੋਂ ਰਹਿਤ ਗੁਰ ਚੇਤਨ ਤੇ ਪ੍ਰਸਾਦ ਆਨੰਦ ਸਰੂਪ ਹੈ। ਐਸੇ ਇਕ ਓਅੰਕਾਰ ਪਰਮਾਤਮਾ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੇ ਨਾਲ ਹੁੰਦੀ ਹੈ।
ਸੇਵਕ ਸੇਵ ਕਰੇ ਸਭ ਤੇਰੀ।
ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਸਿੱਖ ਸੰਗਤਾਂ ਨੇ ਬੇਨਤੀ ਕੀਤੀ ਹੈ। ਮਹਾਰਾਜ ਜੀ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਸੇਵਾ ਜਿਹੜੀ ਭਗਤੀ ਹੈ ਅਤੇ ਪੂਰੇ ਸਤਿਗੁਰੂ ਦੀ ਜਿਹੜੀ ਸੇਵਾ ਤਨ ਕਰਕੇ ਮਨ ਕਰਕੇ ਧਨ ਕਰਕੇ ਹੈ, ਇਹ ਕਿਵੇਂ ਪ੍ਰਾਪਤ ਹੁੰਦੀ ਤੇ ਸੇਵਾ ਕੌਣ ਕਰ ਸਕਦਾ ਹੈ? ਤਾਂ ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਪਾਵਨ ਇਹ ਸ਼ਬਦ ਉਚਾਰਨ ਕੀਤਾ, ਸੇਵਕ ਸੇਵ ਕਰ ਹੈ ਸਭ ਤੇਰੀ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਸਾਰੇ ਹੀ ਸੇਵਕ ਬਣ ਕਰਕੇ, ਸੇਵਕ ਉਹ ਹੈ ਜਿਹਦੇ ਅੰਦਰ ਨਿਰਮਾਣਤਾ ਆ ਜਾਵੇ, ਹਉਮੈ ਦਾ ਅਭਾਵ ਹੋ ਜਾਵੇ, ਹੰਕਾਰ ਦੀ ਨਿਵਿਰਤੀ ਹੋ ਜਾਵੇ, ਨਿਮਰਤਾ ਦੇ ਤਲੇ ਤੇ ਟਿਕ ਜਾਵੇ, ਉਹੀ ਐਸਾ ਸੇਵਕ ਜਿਹੜਾ ਹੈ ਦਾਸਾ ਭਾਵ ਧਾਰਨ ਕਰਕੇ ਆਪ ਜੀ ਦੀ ਸੇਵਾ ਨੂੰ ਕਰਹਿ ਕਰਨੀ ਕਰਦਾ ਹੈ।
ਸ਼ਬਦ ਸਾਧ ਆਇਆ
ਜਿਸਨੇ ਗੁਰੂ ਸਾਹਿਬ ਦੀ ਰਸਨਾ ਤੋਂ ਬੈਠ ਕਰਕੇ ਸ਼ਬਦ ਉਪਦੇਸ਼ ਸੁਣਨਾ ਕੀਤਾ ਤੇ ਫਿਰ ਸ਼ਬਦ ਦੀ ਉਪਦੇਸ਼ ਦੀ ਕਮਾਈ ਕੀਤੀ ਹੈ। ਜਦੋਂ ਉਪਦੇਸ਼ ਨੂੰ ਕੋਈ ਸੁਣਦਾ ਹੈ ਫਿਰ ਕਮਾਈ ਕਰਦਾ, ਫਿਰ ਉਹਨੂੰ ਸਾਧ ਬ੍ਰਹਮਾਨੰਦ ਦਾ ਸਵਾਦ ਰਸ ਆਉਂਦਾ ਹੈ। ਜਦੋਂ ਬ੍ਰਹਮਾਨੰਦ ਦਾ ਰਸ ਬਣ ਗਿਆ ਤੇ ਫਿਰ ਸਾਰੇ ਪਾਸੇ ਪਰਮਾਤਮਾ ਦਾ ਰੂਪ ਹੀ ਦਿਸਣ ਲੱਗ ਜਾਂਦਾ। ਫਿਰ ਉਹ ਗੁਰੂ ਦੀ ਸੇਵਾ ਕਰਦਾ ਹੈ, ਗੁਰੂ ਦੀਆਂ ਸੰਗਤਾਂ ਦੀ ਗੁਰੂ ਰੂਪ ਜਾਣ ਕੇ ਸੇਵਾ ਕਰਨ ਲੱਗ ਜਾਂਦਾ। ਪਰਮਾਤਮਾ ਦੀ ਜੋਤ ਸਾਰਿਆਂ ਦੇ ਅੰਦਰ ਸਮਝ ਕਰਕੇ ਤੇ ਸਾਰਿਆਂ ਦੀ ਸੇਵਾ ਵਿੱਚ ਲੱਗ ਜਾਂਦਾ। ਸਭ ਤਰ੍ਹਾਂ ਦੀ ਉਹ ਸੇਵਕ ਸੇਵਾ ਕਰਦਾ ਹੈ ਨਿਮਰਤਾ ਵਿੱਚ, ਜਿਹਨੇ ਗੁਰੂ ਦੇ ਸ਼ਬਦ ਨੂੰ ਸੁਣ ਕੇ ਕਮਾ ਲਿਆ ਬ੍ਰਹਮਾਨੰਦ ਦਾ ਸਵਾਦ ਰਸ, ਜਿਸ ਨੂੰ ਆ ਬਣਿਆ ਹੈ।
ਕਿਰਪਾ ਤੇ ਨਿਰਮਲ
ਗੁਰੂ ਸਾਹਿਬ ਦੀ ਜਿਹੜੀ ਕਿਰਪਾ ਹੈ, ਗੁਰੂ ਸਾਹਿਬ ਦੀ ਰਹਿਮਤ ਬਖਸ਼ਿਸ਼ ਹੋ ਜਾਂਦੀ ਗੁਰਮੁਖ ਦੇ ਉੱਪਰ, ਫਿਰ ਉਹ ਗੁਰੂ ਪਿਆਰੇ ਦਾ ਮਨ ਨਿਰਮਲ ਕਹੀਏ ਉਜਲਾ ਹੋ ਜਾਂਦਾ, ਸਾਰੀਆਂ ਮਨ ਦੀਆਂ ਮੈਲਾਂ ਉਹਦੀਆਂ ਲੱਥ ਜਾਂਦੀਆਂ, ਮਨ ਪਵਿੱਤਰ ਬਣ ਜਾਂਦਾ ਹੈ।
ਆਪ ਗਵਾਇਆ
ਜਿਸ ਗੁਰੂ ਦੇ ਪਿਆਰੇ ਨੇ ਆਪਣੇ ਵਿੱਚੋਂ ਆਪਾ ਭਾਵ ਹਉਮੈ ਤੇ ਹੰਕਾਰ ਗਵਾ ਦਿੱਤੇ, ਦੂਰ ਕਰ ਦਿੱਤੇ ਹਨ।
ਦਿਨ ਗੁਣ ਗਾਵਨ ਨਿਤ ਸਾਚੇ
ਜਿਹੜੇ ਗੁਰੂ ਦੇ ਪਿਆਰੇ ਨਿਤ ਹਮੇਸ਼ਾ ਵਾਸਤੇ ਸਦੀਵ ਕਾਲ ਇੱਕ ਰਸ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰਦੇ ਹਨ ਸੱਚੇ ਪਰਮਾਤਮਾ ਦੇ।
ਸ਼ਬਦ ਸੁਹਾਇਆ
ਉਹਨਾਂ ਦੇ ਅੰਦਰ ਗੁਰੂ ਸਾਹਿਬ ਦਾ ਸ਼ਬਦ ਜਿਹੜਾ ਉਪਦੇਸ਼ ਟਿਕ ਜਾਂਦਾ ਹਿਰਦੇ ਵਿੱਚ, ਫਿਰ ਉਹ ਗੁਰਮੁਖਾਂ ਦਾ ਜੀਵਨ ਸੁਹਾਇਆ ਸੋਭਨੀਕ ਬਣ ਜਾਂਦਾ ਹੈ।
ਠਾਕੁਰ ਹਮ ਬਾਰ ਸਰਣ ਤੁਮਾਰੀ
ਬੇਨਤੀ ਕਰਨੀ ਹੈ ਪਰਮਾਤਮਾ ਦੇ ਚਰਨਾਂ ਵਿੱਚ, ਹੇ ਅਕਾਲ ਪੁਰਖ ਪਰਮਾਤਮਾ ਮੇਰੇ ਠਾਕੁਰ ਕਹੀਏ ਮਾਲਕ ਪਰਮੇਸ਼ਰ ਜੀ, ਹਮ ਬਾਰਕ ਸ਼ਰਨ ਤੁਮਾਰੀ, ਅਸੀਂ ਬਾਰਕ ਬੱਚੇ ਹਾਂ, ਆਪ ਜੀ ਦੇ ਤੁਹਾਡੀ ਸ਼ਰਨ ਦੇ ਵਿੱਚ ਆ ਕੇ ਪੈ ਗਏ ਹਾਂ।
ਸੱਚਾ ਸੱਚ ਤੂੰ
ਇੱਕੋ ਇੱਕ ਪਰਮਾਤਮਾ ਵਾਹਿਗੁਰੂ, ਤੁਸੀਂ ਆਪ ਹੀ ਸੱਚੇ ਹੋ।
ਕੇਵਲ ਆਪ ਮੁਰਾਰੀ,
ਮੁਰਾਰੀ ਦਾ ਅਰਥ ਹੈ ਜਿਹੜਾ ਮੋਹ ਰੂਪੀ ਦੈਂਤ ਦਾ ਅਰੀ ਦੁਸ਼ਮਣ ਹੈ, ਪਰਮਾਤਮਾ ਮੋਹ ਨੂੰ ਖਤਮ ਕਰ ਦਿੰਦਾ। ਹੇ ਮੁਰਾਰੀ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਤੁਸੀਂ ਪਿਛਲੇ ਜਿਹੜਾ ਸਮਾਂ ਭੂਤ ਕਾਲ ਗੁਜ਼ਰ ਚੁੱਕਿਆ ਉਹਦੇ ਵਿੱਚ ਵੀ ਆਪ ਹੀ ਸੱਚੇ ਸੀ, ਅੱਜ ਦਾ ਵਰਤਮਾਨ ਜਿਹੜਾ ਸਮਾਂ ਚੱਲਦਾ ਹੈ ਇਹਦੇ ਵਿੱਚ ਵੀ ਆਪ ਸੱਚੇ ਹੋ, ਆਉਣ ਵਾਲਾ ਜਿਹੜਾ ਭਵਿੱਖਤ ਸਮਾਂ ਉਹਦੇ ਵਿੱਚ ਵੀ ਸੱਚੇ ਹੋਵੋਗੇ। ਤਿੰਨਾਂ ਸਮਿਆਂ ਦੇ ਅੰਦਰ ਕੇਵਲ ਤੇ ਕੇਵਲ ਇੱਕੋ ਇੱਕ ਪਰਮਾਤਮਾ, ਤੁਸੀਂ ਆਪ ਹੀ ਸੱਚ ਰੂਪ ਹੋ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਉਚਾਰਨ ਕਰਦੇ ਹਨ,
ਜਾਗਤ ਰਹੇ ਤਿਨੀ ਪ੍ਰਭ ਪਾਇਆ।
ਜਿਹੜੇ ਗੁਰੂ ਦੇ ਪਿਆਰੇ, ਜਾਗਤ ਦਾ ਅਰਥ ਹੈ ਗਿਆਨ ਦੀ ਜਾਗਰਤ ਅਵਸਥਾ ਦੇ ਅੰਦਰ ਜਾਗਣਾ ਕੀਤੇ ਨੇ, ਉਹਨਾਂ ਗਿਆਨਵਾਨਾਂ ਸੱਜਣਾਂ ਨੇ ਪਰਮਾਤਮਾ ਨੂੰ ਪਾਇਆ, ਪ੍ਰਾਪਤ ਕਰ ਲਿਆ।
ਸ਼ਬਦ ਦੇ ਮੋਹ ਮੈਂ ਮਾਰੀ,
ਗਿਆਨ ਦੀ ਜਾਗਰਤ ਅਵਸਥਾ ਦੇ ਅੰਦਰ ਜਾਗਿਆ ਕਿਵੇਂ ਜਾਂਦਾ? ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਤੇ ਕਮਾਈ ਕਰਨ ਦੇ ਨਾਲ ਅੰਦਰੋਂ ਹਉਮੈ ਮਾਰੀ ਖਤਮ ਕਰ ਲਈ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਕਠਾਏ, ਹਉਮੈ ਵਿਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਹਉਮੈ ਦਾ ਅਤੇ ਨਾਮ ਦਾ ਆਪਸ ਵਿਚ ਬੜਾ ਭਾਰੀ ਵਿਰੋਧ ਹੈ ਤੇ ਜਦੋਂ ਕੋਈ ਨਾਮ ਦੀ ਕਮਾਈ ਕਰਦਾ ਤੇ ਹਉਮੈ ਨੂੰ ਮਾਰ ਦਿੰਦਾ। ਫਿਰ ਗਿਆਨ ਦੀ ਜਾਗਰਤ ਅਵਸਥਾ ਵਿਚ ਜਾਗਿਆ ਜਾਂਦਾ, ਉਹ ਜਾਗੇ ਹੋਏ ਗੁਰੂ ਦੇ ਪਿਆਰੇ ਪਰਮਾਤਮਾ ਨੂੰ ਪਾ ਲੈਂਦੇ ਹਨ।
ਸਦਾ ਹਰ ਜਨ ਉਦਾਸੀ,
ਜਿਹੜੇ ਹਰੀ ਪਰਮਾਤਮਾ ਦੇ ਜਨ ਪਿਆਰੇ ਸੇਵਕ ਗੁਰਸਿੱਖ ਨੇ ਉਹ ਗਿਰਹੀ ਕਹੀਏ ਗ੍ਰਸਤ ਦੇ ਅੰਦਰ ਰਹਿੰਦਿਆਂ ਹੋਇਆਂ ਘਰ ਵਾਰ ਦੇ ਵਿਚ ਪਰਿਵਾਰ ਦੇ ਵਿਚ ਰਹਿੰਦਿਆਂ ਮਨ ਕਰਕੇ ਸਦਾ ਉਦਾਸ ਰਹਿੰਦੇ, ਨਿਰਲੇਪ ਰਹਿੰਦੇ ਹਨ।
ਗਿਆਨ ਤਤ ਵਿਚਾਰੀ,
ਉਨ੍ਹਾਂ ਨੇ ਤਤ ਅਕਾਲ ਪੁਰਖ ਪਰਮਾਤਮਾ ਜਿਹੜਾ ਸਿਧਾਂਤ ਰੂਪ ਹੈ ਉਸ ਦੇ ਗਿਆਨ ਦੀ ਵਿਚਾਰ ਕੀਤੀ ਹੈ।
ਗੁਰ ਸੇਵ ਸਦਾ ਸੁਖ ਪਾਇਆ,
ਜਿਨ੍ਹਾਂ ਨੇ ਪੂਰੇ ਸਤਿਗੁਰਾਂ ਦੀ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰਨਾ ਕੀਤੀ ਹੈ ਉਨ੍ਹਾਂ ਨੇ ਭਾਈ ਸਦੀਵ ਸੁਖ ਨੂੰ ਪਾਇਆ ਪ੍ਰਾਪਤ ਕਰ ਲਿਆ। ਸਤਿਗੁਰੂ ਦੀ ਸੇਵ ਕੀ ਹੈ? ਜਿਨ੍ਹਾਂ ਨੇ ਗੁਰੂ ਵਾਲੇ ਬਣ ਕਰਕੇ ਸੇਵ ਭਗਤੀ ਕਰਨਾ ਕੀਤੀ ਪਰਮਾਤਮਾ ਦੀ, ਭਗਤੀ ਕਰਨ ਵਾਲੇ ਭਗਤਾਂ ਨੇ ਸਦੀਵ ਸੁਖ ਪਾ ਲਿਆ।
ਹਰ ਰੱਖਿਆ ਉਰ ਧਾਰੀ,
ਹਰਿਆਂ ਕਰਨ ਵਾਲੇ ਹਰੀ ਪਰਮਾਤਮਾ ਨੂੰ ਆਪਣੇ ਉਰ ਹਿਰਦੇ ਦੇ ਅੰਦਰ ਧਾਰੀ ਧਾਰਨ ਕਰਕੇ ਵਸਾ ਕੇ ਰੱਖ ਲਿਆ ਹੈ।
ਦੂਜੇ
ਪਾਸੇ ਸਾਡੇ ਵਰਗੇ ਮਨ ਮੁੱਖਾਂ ਦੀ ਹਾਲਤ ਸਤਿਗੁਰੂ ਬਿਆਨ ਕਰਦੇ ਨੇ। ਮਨ ਮੁੱਖਾਂ ਦੇ ਅੰਦਰ ਦੀ ਅਵਸਥਾ ਕੀ ਹੈ? ਇਹ ਮਨੁਆ ਦਹਿ ਦਿਸ ਧਾਵਦਾ, ਇਹ ਜਿਹੜਾ ਮਨੁਆ ਮਨ ਹੈ ਜੀਵਾਂ ਦਾ, ਸੰਕਲਪਾਂ ਵਿਕਲਪਾਂ ਦੀ ਪੰਡ ਜਿਸ ਨੂੰ ਕਿਹਾ ਜਾਂਦਾ, ਇਹ ਮਨ ਮੁੱਖਾਂ ਦਾ ਦਸੋ ਦਿਸਾਂ ਵਿਚ ਹੀ ਧਾਵਦਾ, ਕਹੀਏ ਦੌੜਿਆ ਫਿਰਦਾ ਹੈ। ਕਦੇ ਕਿਸੇ ਪਾਸੇ ਨੂੰ ਦੌੜਦਾ, ਕਦੇ ਕਿਸੇ ਪਾਸੇ ਮਨ ਮੁਖਾਂ ਦਾ ਮਨ ਦੌੜਦਾ ਹੈ।
ਜੈ ਭਾਈ ਖੁਆਇਆ,
ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਛੱਡ ਕਰਕੇ, ਪਰਮਾਤਮਾ ਵਾਹਿਗੁਰੂ ਦੀ ਭਗਤੀ ਛੱਡ ਕੇ, ਸੇਵਾ ਤੇ ਸਿਮਰਨ ਦਾ ਤਿਆਗ ਕਰਕੇ ਦੂਜੇ ਭਾਈ ਦਵੈਤ ਭਾਵ ਦੇ ਵਿਚ ਮਨ ਲੱਗ ਗਿਆ। ਖੁਆਇਆ ਦਾ ਅਰਥ ਫਿਰ ਉਹ ਖਰਾਬ ਹੋਣਾ ਕਰਦਾ ਹੈ।
ਮੁਖ ਮੁਗਦ ਹਰ ਨਾਮ ਨਾ ਚੇਤਾ,
ਜਿਹੜਾ ਮਨ ਦੀ ਸਿੱਖਿਆ ਨੂੰ ਮੁੱਖ ਰੱਖਣ ਵਾਲਾ ਮਨਮੁਖ ਬੰਦਾ ਹੈ ਤੇ ਉਹ ਸਾਧ ਸੰਗਤ ਦੀ ਮੁਗਦ ਮੂਰਖ ਹੈ, ਜਾਂ ਮਨਮੁਖ ਹੈ ਜਿਹਨੂੰ ਸ਼ਾਸਤਰ ਦਾ ਕੋਈ ਗ੍ਰੰਥਾਂ ਦਾ ਗਿਆਨ ਨਹੀਂ ਹੈ। ਜੀਵ ਈਸ਼ ਦੀ ਏਕਤਾ ਕਰਵਾਉਣ ਵਾਲਾ ਜਿਹਨੂੰ ਗਿਆਨ ਨਾ ਹੋਵੇ ਉਹਨੂੰ ਮਨਮੁਖ ਕਿਹਾ ਜਾਂਦਾ, ਤੇ ਮੁਗਧ ਹੁੰਦਾ ਸਾਧ ਸੰਗਤ ਦੀ ਜਿਸ ਨੂੰ ਪਰਮਾਰਥ ਦੀ ਕੋਈ ਸੂਝ ਨਾ ਹੋਵੇ। ਜੋ ਕੁਝ ਹੈ ਇੱਥੇ ਹੀ ਹੈ, ਖਾਣਾ ਪੀਣਾ ਇਹਦੇ ਨਾਲ ਹੀ ਜ਼ਿੰਦਗੀ ਖਤਮ ਹੈ, ਇੰਨਾ ਕੁਝ ਕਹਿਣ ਵਾਲੇ ਨੂੰ ਮੁਗਧ ਮੂਰਖ ਕਿਹਾ ਜਾਂਦਾ। ਮਨਮੁਖ ਸ਼ਾਸਤਰ ਤੋਂ ਹੋਣਾ ਹੈ, ਮੁਗਧ ਪਰਮਾਰਥ ਤੋਂ ਹੋਣਾ ਹੈ, ਹਰ ਨਾਮ ਨਾ ਚੇਤੇ, ਫਿਰ ਉਹ ਭਾਈ ਕਦੇ ਵੀ ਪਰਮਾਤਮਾ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕਰਦਾ।
ਜਨਮ ਗਵਾਇਆ,
ਜਿਹੜਾ ਮਨੁੱਖਾ ਜਨਮ ਹੀਰੇ ਵਰਗਾ ਪਰਮਾਤਮਾ ਨੇ ਦਿੱਤਾ ਸੀ, ਉਹਨੇ ਇਸ ਪ੍ਰਕਾਰ ਕੌਡੀਆਂ ਦੇ ਭਾਣੇ ਇਸ ਨੂੰ ਗਵਾ ਦਿੱਤਾ, ਨਿਸਬਲ ਹੀ ਗਵਾ ਦਿੱਤਾ ਹੈ।
ਗੁਰ
ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ, ਗੁਰੂ ਅੰਗਦ ਦੇਵ ਸਾਹਿਬ ਜੀ ਵਰਗੇ ਗੁਰੂ ਸਤਿਗੁਰੂ ਮਿਲ ਜਾਂਦੇ ਨੇ ਤਾਂ ਫਿਰ ਨਾਮ ਦੀ ਪਾਏ ਪ੍ਰਾਪਤੀ ਹੁੰਦੀ ਹੈ। ਪੂਰੇ ਗੁਰੂ ਦੇ ਕੋਲੋਂ ਨਾਮ ਦੀ ਪ੍ਰਾਪਤੀ ਕਰੀ ਦੀ ਹੈ।
ਮੈਂ ਮੋਹ ਚੁਕਾਇਆ,
ਜਿਹੜੀ ਅੰਦਰ ਹਉਮੈ ਹੈ ਜੀਵ ਦੇ, ਆਪਣੇ ਗੁਣਾਂ ਦੀ, ਆਪਣੀ ਜਾਤੀ ਦੀ, ਸੁੰਦਰ ਰੂਪ ਦੀ, ਕੋਈ ਵਿਦਿਆ ਦੀ ਹਉਮੈ ਚੁੱਕੀ ਫਿਰਦਾ, ਤੇ ਮੋਹ ਆਪਣੇ ਪਰਿਵਾਰਾਂ ਦਾ ਹੈ, ਇਹ ਸਾਰਾ ਹੀ ਗੁਰੂ ਦੇ ਨਾਲ ਮਿਲਣ ਕਰਕੇ, ਨਾਮ ਦੀ ਪ੍ਰਾਪਤੀ ਕਰਕੇ ਚੁੱਕਿਆ ਜਾਂਦਾ।
ਹਰ ਜਨ ਸਾਚੇ ਸਾਚ ਕਮਾਵਹਿ,
ਜਿਹੜੇ ਹਰੀ ਪਰਮਾਤਮਾ ਵਾਹਿਗੁਰੂ ਦੇ ਜਨ ਪਿਆਰੇ ਹਨ ਉਹ ਭਾਈ ਸੱਚੇ ਹਨ। ਸੱਚੇ ਕਿਉਂ ਨੇ? ਸਾਚ ਕਮਾਵੇ ਸੱਚੇ ਪਰਮਾਤਮਾ ਦੇ ਨਾਮ ਦੀ ਕਮਾਈ ਕਰਦੇ ਹਨ।
ਸ਼ਬਦ ਵਿਚਾਰੀ
ਗੁਰੂ ਸਾਹਿਬ ਦਾ ਸ਼ਬਦ ਉਪਦੇਸ਼ ਲੈ ਕਰਕੇ ਫਿਰ ਗੁਰਮੁਖਾਂ ਦੇ ਨਾਲ ਬੈਠ ਕੇ ਗੁਰੂ ਦੀ ਸੰਗਤ ਵਿਚ ਸ਼ਬਦ ਦੀ ਵਿਚਾਰ ਕਰਦੇ ਹਨ।
ਆਪੇ ਮੇਲ ਲਏ ਪ੍ਰਭ ਸਾਚੈ,
ਐਸੇ ਗੁਰੂ ਦੇ ਪਿਆਰਿਆਂ ਨੂੰ ਸੱਚੇ ਅਕਾਲ ਪੁਰਖ ਪਰਮਾਤਮਾ ਨੇ ਆਪਣੇ ਸਰੂਪ ਦੇ ਨਾਲ ਆਪ ਹੀ ਮਿਲਾਉਣਾ ਕੀਤਾ ਹੈ।
ਸਾਚ ਰੱਖਿਆ ਉਰਤਾਰੀ,
ਪਰਮਾਤਮਾ ਮਿਲਾਉਂਦਾ ਹੈ ਸਰੂਪ ਦੇ ਵਿਚ ਜਿਨ੍ਹਾਂ ਨੇ ਆਪਣੇ ਔਰ ਹਿਰਦੇ ਅੰਦਰ ਸੱਚੇ ਨਾਮ ਨੂੰ ਧਾਰਨ ਕਰਕੇ ਰੱਖਿਆ ਵਸਾ ਲਿਆ।
ਨਾਨਕ ਨਾਮ ਗਤ ਮਤ ਪਾਈ,
ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਨ ਕਰਕੇ ਪਰਮੇਸ਼ਰ ਵਾਹਿਗੁਰੂ ਦੀ ਗਤ ਪ੍ਰਾਪਤੀ ਦੀ ਮਤ ਜਿਹੜੀ ਐਸੀ ਆਤਮ ਵਿਸ਼ੈਣੀ ਬੁੱਧੀ ਹੈ ਇਹ ਪਾਈ ਪ੍ਰਾਪਤ ਕਰੀ ਦੀ ਪਾ ਲਈ ਦੀ ਹੈ।
ਰਾਸ ਹਮਾਰੀ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਇਹੀ ਸਾਡੀ ਰਾਸ ਜਿਹੜੀ ਪੂੰਜੀ ਹੈ ਕਿ ਪੂਰੇ ਗੁਰੂ ਦੇ ਕੋਲੋਂ ਆਤਮ ਵਿਸ਼ੈਣੀ ਮਤ ਬੁੱਧ ਪਾਲੀ ਸ਼ਬਦ ਦੀ ਕਮਾਈ ਕਰਕੇ ਇਹੀ ਸਾਡੀ ਰਾਸ ਹੈ, ਇਹੀ ਸਾਡੀ ਪੂੰਜੀ ਹੈ, ਇਹੀ ਸਾਡੀ ਦੌਲਤ ਹੈ। ਇਸ ਲਈ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਜੋ ਲੜੀਵਾਰ ਗੁਰਬਾਣੀ ਦੀ ਕਥਾ ਚੱਲ ਰਹੀ ਹੈ ਇੱਕ ਪੌੜੀ ਦੀ ਰਲ ਮਿਲ ਕਰਕੇ ਆਪਾਂ ਵਿਚਾਰ ਕਰ ਲਈਏ ਜੀ।
ਯੁਗ ਯੁਗ ਥਾਪ ਸਦਾ ਨਿਰਵੈਰ,
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਓਅੰਕਾਰ ਸਾਹਿਬ ਪਾਵਨ ਇਸ ਬਾਣੀ ਦੇ ਅੰਦਰ ਉਸ ਪੰਡਿਤ ਦੇ ਪ੍ਰਥਾਏ ਇਹ ਸ਼ਬਦ ਉਚਾਰਨ ਕਰਦੇ ਹਨ। ਪਰਮੇਸ਼ਰ ਵਾਹਿਗੁਰੂ ਦੇ ਸਰੂਪ ਦਾ ਜ਼ਿਕਰ ਕੀਤਾ, ਸਤਿਗੁਰੂ ਪਾਤਸ਼ਾਹ ਕਹਿੰਦੇ ਯੁਗ ਯੁਗ ਥਾਪ ਸਦਾ ਨਿਰਵੈਰ। ਯੁਗ ਦਾ ਅਰਥ ਹੈ ਚਾਰ ਯੁਗ ਜਿਹੜੇ ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਇਹ ਜਿਹੜੇ ਐਸੇ ਚਾਰ ਯੁਗ ਨੇ ਪਰਮੇਸ਼ਰ ਵਾਹਿਗੁਰੂ ਨੇ ਆਪ ਹੀ ਥਾਪ ਥਾਪਣਾ ਕੀਤੇ ਬਣਾਉਣਾ ਕੀਤੇ ਨੇ। ਚਾਰੇ ਯੁਗਾਂ ਨੂੰ ਬਣਾ ਕੇ ਫਿਰ ਸਦਾ ਨਿਰਵੈਰ ਪਰਮਾਤਮਾ ਆਪ ਵੈਰ ਤੋਂ ਰਹਿਤ ਹੈ। ਯੁਗਾਂ ਦੇ ਅੰਦਰ ਜਿਹੜੇ ਜੀਵ ਪੈਦਾ ਕੀਤੇ ਜੀਵਾਂ ਦੇ ਅੰਦਰ ਤੇ ਵੈਰ ਭਾਵ ਬਣ ਜਾਂਦਾ, ਪਰੰਤੂ ਪਰਮਾਤਮਾ ਨਹੀਂ ਕਿਸੇ ਨਾਲ ਵੈਰ ਕਰਦਾ। ਨਿਰਭਉ ਨਿਰਵੈਰ ਪਰਮਾਤਮਾ ਨੂੰ ਇਸੇ ਵਾਸਤੇ ਕਿਹਾ ਹੈ। ਯੁਗ ਦਾ ਅਰਥ ਹੁੰਦਾ ਹੈ ਚਾਰ ਤੇ ਯੁਗ ਦਾ ਅਰਥ ਹੈ ਚਾਰ। ਚਾਰ ਤੇ ਚਾਰ ਅੱਠ ਹੋ ਗਏ। ਚਾਰ ਜਿਹੜੇ ਸਾਧਨ ਜਿਹੜੇ ਇਸ ਪ੍ਰਕਾਰ ਅੰਤਰੰਗ ਸਾਧਨ ਨੇ ਜੀਵ ਨੂੰ ਪਰਮਾਤਮਾ ਨੂੰ ਮਿਲਣ ਵਾਸਤੇ, ਉਸ ਦੇ ਅੰਦਰ ਚਾਰ ਹੀ ਬਹਿਰੰਗ ਸਾਧਨ ਹਨ। ਬਹਿਰੰਗ ਦਾ ਅਰਥ ਬਾਹਰਲੇ ਜਿਹੜੇ ਸਾਧਨ ਨੇ ਵੈਰਾਗ, ਵਿਵੇਕ, ਖੱਟ ਸੰਮਤੀ, ਮੋਖ ਇੱਛਾ, ਇਹ ਜਿਹੜੇ ਚਾਰ ਸਾਧਨ ਨੇ ਤੇ ਚਾਰ ਹੀ ਸਾਧ ਸੰਗਤ ਵੀ ਅੰਤਰੀਵ ਮੰਨੇ ਨੇ ਅੰਤਰੰਗ ਸਾਧਨ ਹਨ। ਉਹਦੇ ਵਿਚ ਹੈ ਸ੍ਰਵਣ, ਮੰਨਣ, ਨਿਧਿਆਸਨ ਤੇ ਤਤ ਤਵੰਗ ਦਾ ਸੰਸ਼ੋਧਨ। ਇਹ ਜਿਹੜੇ ਯੁਗ ਤੇ ਯੁਗ ਚਾਰ ਤੇ ਚਾਰ ਅੱਠ ਸਾਧਨ ਹਨ, ਪਰਮਾਤਮਾ ਵਾਹਿਗੁਰੂ ਨੇ ਆਪ ਹੀ ਉਨ੍ਹਾਂ ਜਗਿਆਸੂਆਂ ਦੇ ਅੰਦਰ ਥਾਪ ਇਸਤਿਤ ਕੀਤੇ ਰੱਖੇ ਨੇ। ਕਿਸੇ ਨੂੰ ਵੈਰਾਗ ਦੇ ਦਿੱਤਾ, ਕਿਸੇ ਨੂੰ ਵਿਵੇਕ ਦੇ ਦਿੱਤਾ, ਕਿਸੇ ਨੂੰ ਖੱਟ ਸੰਮਤੀ, ਕਿਸੇ ਨੂੰ ਮੋਖ ਇੱਛਾ ਦਿੱਤਾ ਹੈ, ਕਿਸੇ ਨੂੰ ਸ੍ਰਵਣ, ਕਿਸੇ ਨੂੰ ਮੰਨਣ, ਕਿਸੇ ਨੂੰ ਨਿਧਿਆਸਨ, ਕਿਸੇ ਨੂੰ ਤਤ ਤਵੰਗ ਦਾ ਸੰਸ਼ੋਧਨ। ਇਹ ਜਿਹੜੇ ਅੱਠ ਸਾਧਨ ਨੇ ਅੰਤਰੰਗ ਤੇ ਬਹਿਰੰਗ, ਇਨ੍ਹਾਂ ਨੂੰ ਥਾਪ ਪਰਮਾਤਮਾ ਨੇ ਸਥਾਪਨ ਕਰਕੇ ਜੀਵਾਂ ਦੇ ਅੰਦਰ ਸਦਾ ਨਿਰਵੈਰ, ਆਪ ਫਿਰ ਵੀ ਵੈਰ ਤੋਂ ਰਹਿਤ ਹੈ। ਵੈਰ ਤੋਂ ਰਹਿਤ ਪਰਮਾਤਮਾ ਕਿਉਂ ਹੈ? ਕਿਉਂਕਿ ਪਰਮਾਤਮਾ ਸਾਰੇ ਜੀਵਾਂ ਦਾ ਆਪ ਹੀ ਆਤਮਾ ਰੂਪ ਹੈ ਤੇ ਜਦੋਂ ਜੋਤ ਵਾਹਿਗੁਰੂ ਪਰਮਾਤਮਾ ਦੀ ਸਾਰਿਆਂ ਦੇ ਅੰਦਰ ਹੋਵੇਗੀ ਤੇ ਫਿਰ ਸਾਧ ਸੰਗਤ ਪਰਮਾਤਮਾ ਕਿਵੇਂ ਕੋਈ ਵੈਰ ਕਰੇਗਾ? ਜਿਵੇਂ ਕੋਈ ਮਾਤਾ ਤੇ ਪਿਤਾ ਜਾਣਦੇ ਵੀ ਬੱਚੇ ਸਾਡੇ ਅੰਸ਼ ਹਨ, ਮਾਤਾ ਪਿਤਾ ਫਿਰ ਉਹ ਬੱਚਿਆਂ ਨਾਲ ਵੈਰ ਨਹੀਂ ਕਰਦੇ, ਇਸੇ ਤਰ੍ਹਾਂ ਪਰਮਾਤਮਾ ਨੇ ਚਾਹੇ ਦੇਵਤੇ ਨੇ ਉਨ੍ਹਾਂ ਵਿਚ ਵੀ ਆਪਣੀ ਜੋਤ ਰੱਖੀ ਹੈ, ਆਤਮਾ ਉਨ੍ਹਾਂ ਵਿਚ ਵੀ ਹੈ। ਚਾਹੇ ਦੈਂਤ ਨੇ ਦੇਵਤਿਆਂ ਨਾਲ ਝਗੜਾ ਕਰਨ ਵਾਲੇ ਜੋਤ ਉਨ੍ਹਾਂ ਵਿਚ ਵੀ ਰੱਖੀ ਹੈ। ਮਨਮੁਖ ਬੰਦਾ ਪਰਮਾਤਮਾ ਨੂੰ ਮੰਨਦਾ ਹੀ ਨਹੀਂ ਹੈ, ਭਲੇ ਬੁਰੇ ਬੋਲ ਬੋਲਦਾ ਜੋਤ ਉਹਦੇ ਵਿੱਚ ਵੀ ਪਈ ਪਰਮਾਤਮਾ ਦੀ ਤੇ ਗੁਰਮੁਖ ਦੇ ਅੰਦਰ ਵੀ ਜੋਤ ਹੈ ਬੱਚਾ ਬੁੱਢਾ ਇਸਤਰੀ ਪੁਰਖ ਅਮੀਰ ਗਰੀਬ ਸਾਰਿਆਂ ਅੰਦਰ ਇੱਕ ਦੀ ਜੋਤ ਹੋਣ ਕਰਕੇ ਪਰਮਾਤਮਾ ਕਿਸੇ ਨਾਲ ਵੀ ਕੋਈ ਵੈਰ ਨਹੀਂ ਕਰਦਾ ਚੰਦਰਮਾ ਨੂੰ ਕੋਈ ਮਾੜਾ ਕਹੇ ਚੰਦਰਮਾ ਦਾ ਕੁਝ ਘਟਦਾ ਨਹੀਂ ਸੂਰਜ ਵੱਲ ਮੂੰਹ ਕਰਕੇ ਥੁੱਕੀ ਜਾਵੇ ਆਪਣੇ ਮੂੰਹ ਤੇ ਥੁੱਕਾਂ ਪੈਂਦੀਆਂ ਨੇ ਸੂਰਜ ਤੇ ਕੋਈ ਅਸਰ ਨਹੀਂ ਹੁੰਦਾ ਪਰਮਾਤਮਾ ਵਾਹਿਗੁਰੂ ਨੇ ਸਾਰੇ ਜੀਵ ਪੈਦਾ ਕੀਤੇ ਚਾਰੇ ਯੁੱਗ ਬਣਾਏ ਨੇ ਵਾਹਿਗੁਰੂ ਜੀ ਨੇ ਤੇ ਅੱਠ ਜਿਹੜੇ ਸਾਧਨ ਗੁਰਮੁਖਾਂ ਦੇ ਅੰਦਰ ਰੱਖ ਕੇ ਫਿਰ ਆਪ ਉਹ ਨਿਰਵੈਰ ਹੋ ਕਰਕੇ ਵਰਤ ਰਿਹਾ ਹੈ
ਜਨਮ ਮਰਨ ਨਹੀਂ ਧੰਦਾ ਧੈਰ
ਪਰਮੇਸ਼ਰ ਵਾਹਿਗੁਰੂ ਸਾਡੇ ਵਾਂਗ ਜਨਮ ਲੈ ਕੇ ਆਉਂਦਾ ਨਹੀਂ ਜੇ ਜਨਮ ਹੋਵੇ ਤੇ ਪਰਮਾਤਮਾ ਦੀ ਕੋਈ ਮਾਤਾ ਵੀ ਹੋਵੇ ਤੇ ਉਹਦਾ ਕੋਈ ਪਿਤਾ ਵੀ ਹੋਵੇ ਇਸ ਲਈ ਪਰਮਾਤਮਾ ਵਾਹਿਗੁਰੂ ਜਨਮ ਕਹੀਏ ਜੰਮਣ ਤੋਂ ਰਹਿਤ ਹੈ ਮਰਨ ਦਾ ਅਰਥ ਸਾਡੇ ਵਾਂਗ ਸਰੂਪ ਦੀ ਕਦੇ ਮੌਤ ਨਹੀਂ ਹੁੰਦੀ ਹੈ ਇਸ ਲਈ ਸੈ ਭੰਗ ਕਿਹਾ ਪਰਮਾਤਮਾ ਨੂੰ ਸੋਤੇ ਪ੍ਰਕਾਸ਼ ਹੈ ਜਨਮ ਮਰਨ ਨਹੀਂ ਇਸ ਲਈ ਪਰਮਾਤਮਾ ਦੇ ਅੰਦਰ ਜੰਮਣਾ ਤੇ ਮਰਨਾ ਨਹੀਂ ਹੈ ਨਹੀਂ ਧੰਦਾ ਧੈਰ ਇਹ ਜਿਹੜਾ ਨਹੀਂ ਸ਼ਬਦ ਹੈ ਇਹ ਵਿਹਲੀ ਦੀਪਕ ਹੈ ਅਰਥ ਦੇ ਵਾਸਤੇ ਜਨਮ ਮਰਨ ਨਹੀਂ ਇਧਰ ਵੀ ਲੱਗ ਜਾਣਾ ਨਹੀਂ ਧੰਦਾ ਧੈਰ ਤੇ ਅਰਥ ਵਾਸਤੇ ਧੰਦਾ ਧੈਰ ਦੇ ਨਾਲ ਵੀ ਲੱਗ ਜਾਣਾ ਪਰਮਾਤਮਾ ਵਾਹਿਗੁਰੂ ਦੁਨੀਆਂ ਦੇ ਧੰਦਿਆਂ ਦੇ ਅੰਦਰ ਧੈਰ ਕਹੀਏ ਉਹ ਵਿਚਰਨ ਵਾਲਾ ਨਹੀਂ ਧੌਣ ਵਾਲਾ ਨਹੀਂ ਹੈ ਜਿਵੇਂ ਬੰਦਾ ਵਿਅਕਤੀ ਇਹ ਮਨੁੱਖ ਧੰਦਿਆਂ ਦੇ ਮਗਰੀ ਦੌੜਿਆ ਫਿਰਦਾ ਸਾਰੀ ਜ਼ਿੰਦਗੀ ਬਰਬਾਦ ਕਰ ਲੈਂਦਾ ਪਰਮਾਤਮਾ ਦੁਨਿਆਵੀ ਧੰਦਿਆਂ ਦੇ ਮਗਰ ਦੌੜਨ ਵਾਲਾ ਨਹੀਂ ਨਿਰਗੁਣ ਰੂਪ ਦੇ ਅੰਦਰ ਟਿਕਿਆ ਹੋਇਆ ਸਰਗੁਣ ਰੂਪ ਦੇ ਅੰਦਰ ਤਾਂ ਅਨੇਕਾਂ ਭਗਤਾਂ ਦੇ ਕੰਮ ਕੀਤੇ ਨੇ ਪਰਮਾਤਮਾ ਨੇ ਨਿਰਗੁਣ ਸਰੂਪ ਦੇ ਅੰਦਰ ਕੋਈ ਵੀ ਪਰਮਾਤਮਾ ਵਾਹਿਗੁਰੂ ਧੰਦਿਆਂ ਦੇ ਵਿੱਚ ਧੌਂਦਾ ਨਹੀਂ ਹੈ ਦੌੜਦਾ ਨਹੀਂ ਹੈ
ਸੋ ਆਪੇ ਆਪ
ਪਿਆਰਿਆਂ ਦੀ ਵਿਰਤੀ ਕੀ ਬਣ ਜਾਂਦੀ ਗੁਰਮੁਖਾਂ ਦੀ ਅਵਸਥਾ ਹੁੰਦੀ ਜੋ ਦਿਸੈ ਜਿਹੜਾ ਵੀ ਕੁਝ ਉਹਨਾਂ ਨੂੰ ਦਿਸੈ ਦਿਸਦਾ ਹੈ ਸੋ ਆਪੇ ਆਪ ਕਹਿੰਦੇ ਉਹ ਆਪੇ ਆਪ ਹੀ ਪਰਮਾਤਮਾ ਵਾਹਿਗੁਰੂ ਹੀ ਬਣਿਆ ਹੋਇਆ ਸੂਰਜ ਵੱਲ ਵੇਖਦੇ ਤੇ ਕਹਿੰਦੇ ਇੱਥੇ ਪ੍ਰਕਾਸ਼ ਰੂਪ ਹੈ ਪਰਮਾਤਮਾ ਚੰਦਰਮਾ ਵੱਲ ਵੇਖਦੇ ਤੇ ਇੱਥੇ ਸ਼ਾਂਤ ਰੂਪ ਹੋ ਕੇ ਵਰਤ ਰਿਹਾ ਇਹ ਬਨਸਪਤੀ ਵਿੱਚ ਰਸ ਭਰੀ ਜਾਂਦਾ ਗੁਲਾਬ ਦੇ ਫੁੱਲ ਵੱਲ ਗੁਰੂ ਦਾ ਪਿਆਰਾ ਗੁਰਮੁਖ ਵੇਖਦਾ ਕਹਿੰਦੇ ਇੱਥੇ ਮੇਰਾ ਪਰਮਾਤਮਾ ਫੁੱਲ ਰੂਪ ਹੋ ਕੇ ਵਰਤਦਾ ਹੈ ਇੱਥੇ ਸੁਗੰਧੀਆਂ ਦੇ ਜਾਂਦਾ ਇਹ ਜੋਤ ਪਰਮਾਤਮਾ ਦੀ ਸਾਰਿਆਂ ਵਿੱਚ ਹੈ ਗੁਰੂ ਦੇ ਪਿਆਰੇ ਫਿਰ ਸਾਰੀ ਜਗ੍ਹਾ ਤੇ ਜੋ ਵੀ ਦਿਸਦਾ ਦਿਸਦਾ ਉਹਨਾਂ ਨੂੰ ਦੇਖਦੇ ਨੇ ਪਰਮਾਤਮਾ ਦਾ ਆਪਣੇ ਆਪ ਤੋਂ ਹੀ ਸਾਰਾ ਸਰੂਪ ਦੇਖਦੇ ਹਨ
ਆਪ ਉਪਾਏ ਆਪੇ ਕਟ ਥਾਪ
ਪਰਮੇਸ਼ਰ ਵਾਹਿਗੁਰੂ ਜੀ ਨੇ ਆਪ ਹੀ ਜੀਵਾਂ ਨੂੰ ਉਪਾਏ ਪੈਦਾ ਕੀਤਾ ਹੋਇਆ ਆਪ ਹੀ ਸਾਰਿਆਂ ਦੇ ਘਟ ਹਿਰਦੇ ਅੰਦਰ ਆਪਣੀ ਜੋਤ ਨੂੰ ਵੀ ਸਥਾਪਨ ਕੀਤਾ ਆਤਮਾ ਰੂਪ ਨੂੰ ਵੀ ਟਿਕਾਇਆ ਹੋਇਆ
ਆਪ ਅਗੋਚਰ ਧੰਦਾ ਲੋਈ
ਪਰਮੇਸ਼ਰ ਵਾਹਿਗੁਰੂ ਆਪ ਤਾਂ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ ਹੱਥਾਂ ਨਾਲ ਪਕੜਿਆ ਨਹੀਂ ਜਾਂਦਾ ਪੈਰਾਂ ਨਾਲ ਚੱਲ ਕੇ ਉੱਥੇ ਤੱਕ ਪੁੱਜਿਆ ਨਹੀਂ ਜਾਂਦਾ ਅੱਖਾਂ ਉਹ ਰੂਪ ਨੂੰ ਵੇਖ ਨਹੀਂ ਸਕਦੀਆਂ ਜਵਾਨ ਉਹਨੂੰ ਬਿਆਨ ਨਹੀਂ ਕਰ ਸਕਦੇ ਕੰਨਾਂ ਦੇ ਨਾਲ ਉਸ ਰੂਪ ਦਾ ਪੂਰਾ ਜਿਹੜਾ ਨਿਰਣਾ ਸੁਣਿਆ ਨਹੀਂ ਜਾਂਦਾ ਇਸ ਲਈ ਸਾਰੇ ਇੰਦਰੀਆਂ ਦੇ ਅਗੋਚਰ ਵਿਸ਼ੇ ਹੈ ਪਕੜ ਤੋਂ ਪਰੇ ਹੈ ਧੰਦਾ ਲੋਈ ਇਹ ਜਿੰਨੀ ਵੀ ਲੋਈ ਲੁਕਾਈ ਹੈ ਜਿੰਨਾ ਵੀ ਇਹ ਸੰਸਾਰ ਹੈ ਇਹ ਸਾਰਾ ਧੰਦਿਆਂ ਦੇ ਵਿੱਚ ਹੀ ਖਾਚਿਤ ਹੋਇਆ ਹੋਇਆ
ਜੁਗਤ ਜਗ ਜੀਵਨ ਸੋਈ
ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਜਿਹੜਾ ਜੋਗ ਜੋੜਨ ਦੀ ਯੋਗਤੀ ਹੈ ਇਹ ਕਿੰਨਾਂ ਨੂੰ ਪ੍ਰਾਪਤ ਹੁੰਦੀ ਹੈ ਜਗ ਜੀਵਨ ਸੋਈ ਜਿਨ੍ਹਾਂ ਨੂੰ ਸੋਈ ਤਤ ਪਾਦਾ ਲੱਖ ਅਰਥ ਉਹ ਪਰਮਾਤਮਾ ਵਾਹਿਗੁਰੂ ਜਗਤ ਦਾ ਜੀਵਨ ਆਸਰਾ ਰੂਪ ਆਪ ਹੀ ਕਿਰਪਾ ਕਰ ਦੇਵੇ ਉਹਨਾਂ ਜੀਵਾਂ ਨੂੰ ਜੋਗ ਜੋੜਨ ਦੀ ਜੁਗਤੀ ਕਹੀਏ ਜਿਹੜੀ ਵਿਧੀ ਹੈ ਢੰਗ ਤਰੀਕਾ ਹੈ ਮਰਿਆਦਾ ਹੈ ਇਹ ਪ੍ਰਾਪਤ ਹੋ ਜਾਂਦੀ ਹੈ
ਆਚਾਰ ਸੱਚ ਸੁਖ ਹੋਈ
ਜਦੋਂ ਗੁਰੂ ਦਾ ਪਿਆਰਾ ਕੋਈ ਸਾਧ ਸੰਗਤ ਦੀ ਐਸਾ ਆਚਾਰ ਕੋਈ ਸ੍ਰੇਸ਼ਟ ਕਰਮ ਕਰਦਾ ਹੈ ਭਗਤੀ ਕਰਦਾ ਕੋਈ ਸੇਵਾ ਕਰਦਾ ਕੋਈ ਸਿਮਰਨ ਕਰਦਾ ਕੋਈ ਜਪ ਤਪ ਕਰਦਾ ਹੈ ਫਿਰ ਉਹਨਾਂ ਨੂੰ ਸੱਚ ਸੁਖ ਹੋਈ ਸੱਚੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਸਦੀਵ ਕਾਲ ਰਹਿਣ ਵਾਲਾ ਜਿਹੜਾ ਐਸਾ ਸੁੱਖ ਹੈ ਉਹਦੀ ਪ੍ਰਾਪਤੀ ਹੋ ਜਾਂਦੀ ਹੈ।
ਨਾਮ ਵਿਹੂਣਾ ਮੁਕਤ ਕਿਵ ਹੋਈ।
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪੌੜੀ ਦੀ ਸੰਪੂਰਨਤਾ ਕਰਦੇ ਹੋਏ ਉਚਾਰਨ ਕਰਦੇ ਨੇ, ਦੱਸੋ ਭਾਈ ਨਾਮ ਤੋਂ ਬਿਨਾਂ, ਨਾਮ ਤੋਂ ਸੱਖਣੀ ਹੋ ਕੇ, ਨਾਮ ਦੇ ਨਾਲੋਂ ਟੁੱਟ ਕਰਕੇ ਮੁਕਤ ਕਿਵ ਹੋਈ, ਕਿਵੇਂ ਮੁਕਤੀ ਹੋਵੇਗੀ? ਕਦਾਚਿਤ ਮੁਕਤੀ ਨਹੀਂ ਹੋਣੀ। ਜੇ ਮੁਕਤੀ ਕਿਸੇ ਨੇ ਪਾਈ ਹੈ ਨਾਮ ਜਪ ਕੇ ਪਾਈ ਹੈ, ਜੇ ਕਿਸੇ ਨੇ ਮੁਕਤੀ ਪਾਉਣੀ ਹੈ ਤੇ ਨਾਮ ਜਪ ਕੇ ਹੀ ਮੁਕਤੀ ਹੋਵੇਗੀ। ਪਰਮੇਸ਼ਰ ਵਾਹਿਗੁਰੂ ਦਾ ਜਪਿਆ ਹੋਇਆ ਨਾਮ ਹੀ ਜੀਵ ਨੂੰ ਕੇਵਲ ਮੋਕਸ਼ਤਾ ਦਾ ਅਧਿਕਾਰੀ ਬਣਾਉਂਦਾ ਹੈ। ਇਹ ਪਰਮ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਸ ਵੇਲੇ ਉਸ ਵਿਦਵਾਨ ਪੰਡਿਤ ਦੀ ਪ੍ਰਥਾਏ ਉਚਾਰਨ ਕੀਤੇ ਨੇ, ਅੱਜ ਸਾਨੂੰ ਸਾਰੀਆਂ ਸੰਗਤਾਂ ਨੂੰ ਸਾਂਝਾ ਉਪਦੇਸ਼ ਬਖਸ਼ਿਆ ਹੈ। ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤੇ ਤਨਾਂ ਵਿਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ ਕਰਕੇ ਵਿਸਰਾਮ ਦੇਈਏ ਜੀ।
ਆਚਾਰ ਸੱਚ ਸੁਖ ਹੋਈ, ਨਾਮ ਵਿਹੂਣਾ ਮੁਕਤ ਕਿਵ ਹੋਈ।
ਵਾਹਿਗੁਰੂ ਜੀ ਕਾ ਖਾਲਸਾ।